ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਜਰੀ ਅਸ਼ਟਪਦੀਆ ਮਹੱਲਾ ਪਹਿਲਾ। ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਏਕ ਨਗਰੀ ਪੰਚ ਚੋਰ ਬਸੀਅਲੇ, ਬਰਜਤ ਚੋਰੀ ਧਾਵੈ। ਤ੍ਰੇਹ ਦਸ ਮਾਲ ਰੱਖੈ ਜੋ ਨਾਨਕ, ਮੋਖ ਮੁਕਤ ਸੋ ਪਾਵੈ। ਏਕ ਨਗਰੀ ਪੰਚ ਚੋਰ ਬਸੀਅਲੇ, ਬਰਜਤ ਚੋਰੀ ਧਾਵੈ। ਤ੍ਰੇਹ ਦਸ ਮਾਲ ਰੱਖੈ ਜੋ ਨਾਨਕ, ਮੋਖ ਮੁਕਤ ਸੋ ਪਾਵੈ। ਚੇਤਹੁ ਬਾਸ ਦਿਉ ਬਨ ਵਾਲੀ, ਰਾਮ ਹਿਰਦੈ ਜਪ ਮਾਲੀ। ਚੇਤਹੁ ਬਾਸ ਦਿਉ ਬਨ ਵਾਲੀ, ਰਾਮ ਹਿਰਦੈ ਜਪ ਮਾਲੀ। ਰਹਾਉ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਤੋਂ ਅੰਮ੍ਰਿਤਮਈ ਬਾਣੀ ਦੇ ਕੀਰਤਨ ਪਾਠ ਸਿਮਰਨ ਦੇ ਨਾਲ ਸਰਸ਼ਾਰ ਹੋ ਰਹੇ ਹੋ। ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ। ਆਪ ਸਿਰਜਣ ਹਾਰੇ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ। ਇਹਨਾਂ ਅਜਮਤਾਂ ਵਡਿਆਈਆਂ ਦੇ ਮਾਲਕ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਯਾਤਰਾ ਕਰਦੇ ਹਾਂ। ਅੰਮ੍ਰਿਤ ਸਰੋਵਰ ਦੇ ਇਸ਼ਨਾਨ, ਆਪਣੇ ਲੋਕ ਪਰਲੋਕ ਦੇ ਸੁਖਦਾਤੇ ਸਤਿਗੁਰੂ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਧੰਨ ਧੰਨ ਧੰਨ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਪ੍ਰਾਪਤ ਕੀਤੇ ਹਨ। ਗੁਰੂ ਜੀ ਦੇ ਦਰਸ਼ਨ ਦੀਦਾਰ ਕਰਦਿਆਂ ਮਨੁੱਖਾ ਜੀਵਨ ਦੀ ਘੜੀ ਨੂੰ ਸਫਲਾ ਕੀਤਾ ਹੈ। ਹੁਣ ਸਮਾਂ ਹੈ ਗੁਰੂ ਦਰਬਾਰ ਦੀਵਾਨ ਅਸਥਾਨ ਮੰਜੀ ਸਾਹਿਬ ਦੀ ਨਿਯਮਤ ਮਰਿਆਦਾ ਦੇ ਅਨੁਸਾਰ, ਜੋ ਅੱਜ ਹਰੀ ਦੇ ਮੰਦਿਰ ਵਿੱਚੋਂ ਪੋਥੀ ਪਰਮੇਸ਼ਰ ਕੇ ਥਾਨ ਵਿੱਚੋਂ ਸਾਨੂੰ ਆਵਾਜ਼ਾਂ ਪ੍ਰਾਪਤ ਹੋਇਆ ਜੋ ਪਾਵਨ ਸ਼੍ਰੀ ਮੁੱਖ ਵਾਕ ਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਉਸ ਦੀ ਵਿਚਾਰ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ ਰਸਨਾ ਪਵਿੱਤਰ ਕਰਦੇ ਇੱਕ ਵਾਰ ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਅਸ਼ਟਪਦੀਆ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਗੁਜਰੀ ਰਾਗ ਹੈ ਬਾਣੀ ਦਾ ਜੋ ਕਾਵਿ ਸਰੂਪ ਹੈ ਕਿਉਂਕਿ ਪਾਤਸ਼ਾਹ ਨੇ ਸਾਰੀ ਬਾਣੀ ਸਾਨੂੰ ਕਾਵਿ ਰੂਪ ਦੇ ਵਿੱਚ ਬਖਸ਼ਿਸ਼ ਕੀਤੀ ਹੈ ਉਹ ਰੂਪ ਹੈ ਅਸ਼ਟਪਦੀਆ ਅੱਠ ਬੰਦ ਹਨ ਅੱਠ ਪਦੇ ਹਨ ਬਾਣੀ ਦੇ ਉਚਾਰਨ ਕਰਤਾ ਜਾਹਰ ਪੀਰ ਜਗਤ ਗੁਰੂ ਕਲ ਤਾਰਨ ਆਏ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਹਨ ਇਸ ਬਾਣੀ ਨੂੰ ਜਦੋਂ ਗਾਉਣਾ ਹੈ ਤਾਂ ਗੁਰੂ ਕੇ ਕੀਰਤਨੀਆਂ ਵਾਸਤੇ ਇਹ ਹਦਾਇਤ ਹੈ ਕਿ ਘਰ ਪਹਿਲੇ ਵਿੱਚ ਅੱਗੇ ਪਰਮੇਸ਼ਰ ਦਾ ਮੰਗਲ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਰਮਾਤਮਾ ਇੱਕ ਹੈ ਪਰ ਇੱਕ ਥਾਂ ਤੇ ਨਹੀਂ ਹੈ ਉਹ ਸਾਰੀਆਂ ਥਾਵਾਂ ਤੇ ਹੈ ਉਹ ਸਾਰੀਆਂ ਥਾਵਾਂ ਤੇ ਹੈ ਪਰ ਉਹ ਸਾਰਿਆਂ ਨੂੰ ਨਹੀਂ ਮਿਲਦਾ ਉਹਨੂੰ ਮਿਲਣ ਦੀ ਜਿਹੜੀ ਜੁਗਤੀ ਹੈ ਉਹ ਹੈ ਗੁਰਪ੍ਰਸਾਦ ਹੁਣ ਇਹ ਤਿੰਨਾਂ ਹੀ ਗੱਲਾਂ ਤੋਂ ਅੱਜ ਮੈਂ ਸਾਰੇ ਤੇ ਨਹੀਂ ਕਹਾਂਗਾ ਕਿ ਸਿੱਖਾਂ ਦੇ ਵਿੱਚ ਬਹੁਤ ਗਿਣਤੀ ਖੁੰਝੀ ਹੋਈ ਹੈ ਨਾ ਤਾਂ ਅਸੀਂ ਰੱਬ ਇੱਕ ਮੰਨਦੇ ਹਾਂ ਇੱਕ ਰੱਬ ਮੰਨਣ ਦਾ ਅਰਥ ਇਹ ਹੈ ਕਿ ਜਿਹੜਾ ਸਾਡਾ ਵਾਹਿਗੁਰੂ ਹੈ ਉਹੀ ਹਿੰਦੂਆਂ ਦਾ ਹਰੀ ਹੈ ਉਹੀ ਮੁਸਲਮਾਨਾਂ ਦਾ ਅੱਲਾ ਹੈ ਉਹੀ ਅੰਗਰੇਜ਼ਾਂ ਦਾ ਗੌਡ ਹੈ ਇਹਦਾ ਅਰਥ ਕੀ ਹੋਇਆ ਅੱਛਾ ਜੀ ਸਾਡਾ ਸਾਰਿਆਂ ਦਾ ਰੱਬ ਇੱਕੋ ਹੀ ਹੈ ਕਿ ਆਪਾਂ ਮੰਨਦੇ ਵੀ ਸਾਡਾ ਸਾਰਿਆਂ ਦਾ ਰੱਬ ਇੱਕ ਹੈ ਜੇ ਸਾਡਾ ਸਾਰਿਆਂ ਦਾ ਰੱਬ ਇੱਕ ਹੈ ਤੇ ਇਹਦਾ ਅਰਥ ਹੈ ਵੀ ਸਾਨੂੰ ਸਾਰਿਆਂ ਨੂੰ ਪੈਦਾ ਵੀ ਕੋਈ ਨਹੀਂ ਕੀਤਾ ਅਸੀਂ ਇੱਕ ਪਿਤਾ ਇੱਕ ਸਕੇ ਹਮ ਬਾਰਕ ਅਸੀਂ ਇੱਕੋ ਪਿਓ ਦੇ ਸਾਰੇ ਪੁੱਤ ਭੈਣ ਭਰਾ ਹਾਂ ਨਹੀਂ ਅਸੀਂ ਨਹੀਂ ਮੰਨਦੇ ਅਸੀਂ ਤੇ ਮਾਂ ਜਾਏ ਨੂੰ ਨਹੀਂ ਮੰਨਦੇ ਪਿਓ ਦੇ ਬਿੰਦ ਤੋਂ ਪੈਦਾ ਹੋਏ ਨੂੰ ਨਹੀਂ ਮੰਨਦੇ ਇਸੇ ਕਰਕੇ ਅਸੀਂ ਉਸ ਤੋਂ ਬਾਅਦ ਜਿੰਨੀ ਵੀ ਧਰਮ ਦੇ ਨਾਂ ਤੇ ਮੈਂ ਤੈਨੂੰ ਕਸਰਤ ਹੀ ਕਵਾਂਗਾ ਐਕਸਰਸਾਈਜ਼ ਹੀ ਕਵਾਂਗਾ ਕਿ ਕੋਈ ਇੱਕ ਲੱਤ ਤੇ ਖਲੋਤਾ ਹੈ ਕੋਈ ਪੁੱਠਾ ਲਟਕਿਆ ਹੋਇਆ ਕੋਈ ਭੁੱਖਾ ਬੈਠਾ ਹੈ ਇਹ ਸਾਰੀ ਕੀਤੀ ਹੋਈ ਜਿਹੜੀ ਸਾਡੀ ਘਾਲਣਾ ਹੈ ਉਹ ਮੂਲੋਂ ਖੁੰਝੀ ਹੋਈ डूमणी वाली है। रब एक है, सारियां दा रब एक ही है। दूसरी गल, रब एक थां ते नहीं है। जे रब एक थां ते नहीं है तो रब तो सारियां थावां ते, इहदा अर्थ है भी किसी भी थां ते बैठ के शराब पीनी, झूठ बोलना, हेरा फेरी करनी, चोरी चकारी करनी, वो गलत है। क्योंकि वो तो सद सुनदा, सद वेखदा। वो परमात्मा सारिआं नूं नहीं मिलदा। इहदा अर्थ है कि इहदे वास्ते फिर सानूं कुछ करन दी लोड़ पवेगी। वो की है? वो है गुरु दी कृपा। हुण गुरु दी कृपा दे अर्थ एक एक लखारी, एक एक प्रचारक इस रूप दे विच सानू दृढ़ करा रहे है कि जिदे कोल गड्डियां बहुतियां ने उहदे ते गुरु दी बहुती कृपा है, जिदे बच्चे बहुते ने उहदे ते गुरु दी बहुती कृपा है, जिहदा काम धंधा देशां विदेशां विच है उहदे ते तां गुरु दी होर भी बहुती कृपा है। जदों असीं इह कहिंदे आ कि गुरु दी कृपा दसो तो बंदा अपने एसेट गिनने शुरू कर देता है कि मेरे को गड्डियां ते ट्रक ते फैक्ट्रियां। हुण ये मूलों खुंजी डूमणी वाला साहब है कि असी गुरु दी कृपा नूं चीजां नाल तोड़ दिता जां चीजां दे विच बन्न दिता, जदों कि सच बिल्कुल इस तों उल्ट सी। ਇਹ ਤਾਂ ਖਡੌਣੇ ਸਨ। ਇਹ ਤਾਂ ਜਿਹੜਾ ਵੀ ਵਿਅਕਤੀ ਰੱਬ ਦੇ ਰਸਤੇ ਤੇ ਤੁਰਿਆ, ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵ ਲਾਏ ਨਵ ਨਿਧੀ ਅਠਾਰਾਂ ਸਿੱਧੀ, ਪਿੱਛੇ ਲੱਗੀਆਂ ਫਿਰੇ। ਇਹ ਤੇ ਨੌ ਨਿਧੀਆਂ ਦੇ ਅਸੀਂ ਖਜ਼ਾਨੇ ਗਿਣਨ ਲੱਗ ਗਏ। ਹੁਣ ਉਹਦੇ ਤੋਂ ਬਹੁਤੀ ਕਿਰਪਾ ਸੀ ਉਹਦੀ ਗਿਣਦੇ ਹਾਂ ਜਿਹਦੀ ਸਰਕਾਰੇ ਦਰਬਾਰੇ ਚੱਲਦੀ ਹੋਵੇ, ਜਿਹਦੇ ਕੋਲ 18 ਸਿੱਧੀਆਂ ਨੇ, ਉਹ ਜੋ ਕਵੇ ਪੂਰਾ ਹੋ ਜਾਏ। ਮਹਾਰਾਜ ਕਹਿੰਦੇ ਜਿਹਦੇ ਤੇ ਗੁਰੂ ਦੀ ਕਿਰਪਾ ਹੋਣੀ ਉਹਦੇ ਘਰ 9 ਨਿਧਾਂ ਵੀ ਹੋਣਗੀਆਂ ਤੇ ਉਹਦੇ ਕੋਲ 18 ਸਿੱਧੀਆਂ ਵੀ ਹੋਣਗੀਆਂ। ਪਰ ਉਹਦੀ ਕੇਵਲ ਸਰਕਾਰ ਤੱਕ ਨਹੀਂ, ਉਹਦੀ ਸੱਚੀ ਸਰਕਾਰ ਤੱਕ ਗੱਲ ਚੱਲਦੀ ਹੈ। ਨਾਨਕ ਦਾਸ ਮੁਖ ਤੇ ਜੋ ਬੋਲੇ ਈਹਾਂ ਊਹਾਂ ਸੱਚ ਹੋਵੇ। ਹੁਣ ਭਾਈ ਤਾਰੂ ਸਿੰਘ ਦੀ ਜਦੋਂ ਆਪਾਂ ਕਥਾ ਸੁਣਾਉਂਦੇ ਹਾਂ ਕਿ ਉਹਨਾਂ ਦਾ ਬਚਨ ਸੀ ਕਿ ਤੈਨੂੰ ਅੱਗੇ ਲਾ ਕੇ ਲੈ ਕੇ ਜਾਵਾਂਗਾ, ਖੋਪਰੀ ਉਤਰਨ ਤੋਂ ਬਾਅਦ ਵੀ ਉਹ ਬਚਨ ਪੂਰਾ ਹੋਇਆ। ਆਪਾਂ ਆਪ ਹੀ ਆਪਣੇ ਕੌਮ ਦੇ ਜਿਹੜੇ ਮਹਾਨ ਪੁਰਖ ਹੋਏ ਨੇ ਉਹਨਾਂ ਦੀ ਜਿਹੜੀ ਕਥਨੀ ਹੈ, ਉਹਨਾਂ ਦੀ ਜਿਹੜੀ ਕਰਨੀ ਹੈ, ਉਹਨੂੰ ਛੁਪਾਉਣ ਦੇ ਮੈਂ ਤਾਂ ਸਮਝਦਾ ਵੀ ਐਵੇਂ ਇੱਕ ਝੂਠੇ ਜਿਹੇ ਯਤਨ ਕਰਨ 'ਤੇ ਲੱਗੇ ਹੋਏ ਆ। ਔਰ ਇਹੋ ਹੀ ਕਾਰਨ ਹੈ ਕਿ ਅੱਜ ਬੜੇ ਦਮ ਨਾਲ, ਹਿੰਮਤ ਨਾਲ ਇਹ ਗੱਲ ਕਹੀ ਜਾਂਦੀ, ਇਸ ਗੁਰਦੁਆਰੇ ਜਾਓਗੇ ਇੰਨੇ ਦਿਨ, ਜਾਓਗੇ ਇਹ ਪਾਠ ਕਰੋਗੇ ਇੰਨੇ ਦਿਨ ਕਰੋਗੇ ਤੇ ਤੁਹਾਨੂੰ ਇਹ ਮਿਲ ਜਾਏਗਾ। ਇੱਕ ਦਿਨ ਨਾ ਗੁਰਦੁਆਰਾ ਬੰਗਲਾ ਸਾਹਿਬ ਇੱਕ ਮਾਈ ਜਹਾਜ਼ ਲੈ ਕੇ ਆ ਗਈ। ਅੱਛਾ, ਇੱਥੋਂ ਮਨਾ ਕਰ ਦਿੱਤਾ ਗਿਆ ਸੀ ਦਰਬਾਰ ਸਾਹਿਬ ਤੋਂ ਕਿ ਕੋਈ ਇੱਦਾਂ ਦੇ ਖਡੌਣੇ ਜਿਹੜੇ ਨੇ ਉਹ ਨਾ ਚੜਾਏ ਜਾਣ। ਪਹਿਲੀ ਗੱਲ ਤਾਂ ਉੱਥੇ ਕਦੇ ਕੋਈ ਮੈਂ ਤਾਂ ਵੇਖਿਆ ਨਹੀਂ ਸੀ, ਮੈਂ ਤਾਂ ਖੁਦ ਨਹੀਂ ਜਾਂ ਮੇਰਾ ਖਿਆਲ ਨਹੀਂ ਕਦੇ ਗਿਆ। ਉਹ ਮਾਈ ਸਾਹਮਣੇ ਗੋਲਕ ਦੇ ਕੋਲ ਖਲੋ ਕੇ ਤੇ ਜਹਾਜ਼ ਨੂੰ ਐਂ ਕਰੇ ਤਾਂ ਨੂੰ, ਉਹਦਾ ਮਤਲਬ ਸੀ ਵੀ ਜੇ ਇੱਥੇ ਇਹ ਜਹਾਜ਼ ਚੜ ਜੇ ਤੇ ਜਹਾਜ਼ 'ਤੇ ਮੇਰਾ ਮੁੰਡਾ ਚੜ ਜੂਗਾ। ਮਸਾਂ ਨੂੰ ਫੜਿਆ ਵੀ ਬੀਬੀ ਬੱਸ ਕਰ, ਹੁਣ ਪੁੱਛੋ ਵੀ ਜਹਾਜ਼ 'ਤੇ ਚੜ ਕੇ ਵੀ ਕੀ ਗਰੰਟੀ ਹੈ ਵੀ ਬਾਹਰ ਜਾ ਕੇ ਬੱਚਾ ਜਿਹੜਾ ਉਹ ਸਾਰੀ ਦੁਨੀਆਂ ਦੇ ਸੁੱਖ ਪ੍ਰਾਪਤ ਕਰ ਲਵੇਗਾ। ਤੁਹਾਨੂੰ ਪਤਾ ਹੈ ਦੁਨੀਆ ਦਾ ਸਭ ਤੋਂ ਪਾਗਲਾਂ ਦਾ ਵੱਡਾ ਹੌਸਪੀਟਲ ਕਿੱਥੇ ਹੈ? ਉਹ ਵੀ ਅਮਰੀਕਾ 'ਚ ਹੀ ਹੈ। ਆਪਾਂ ਨੂੰ ਤਾਂ ਇੱਕ ਪੱਖ ਹੀ ਨਜ਼ਰ ਆਉਂਦਾ ਹੈ ਨਾ। ਸਭ ਤੋਂ ਵੱਧ ਡਿਪਰੈਸ਼ਨ ਦੇ ਮਰੀਜ਼ ਕਿੱਥੇ ਨੇ? ਉਹ ਵੀ ਅਮਰੀਕਾ 'ਚ ਹੀ ਨੇ। ਸਕੂਲਾਂ ਵਿੱਚ ਵੱਡੇ ਵੱਡੇ ਮਾਲ ਹੌਸਪੀਟਲਾਂ 'ਚ ਗੋਲੀ ਕਿੱਥੇ ਚੱਲਦੀ ਹੈ? ਕਦੇ ਸੁਣਿਆ ਕਿਸੇ ਹੋਰ ਮੁਲਕ 'ਚ ਚੱਲੀ ਹੋਵੇ? ਅਮਰੀਕਾ 'ਚ ਹੀ ਚੱਲਦੀ। ਸਾਰੇ ਪਾਗਲ ਉੱਥੇ ਡਿਪਰੈਸ਼ਨ ਦੇ ਮਰੀਜ਼ ਬੈਠੇ ਨੇ, ਜਿਹਦਾ ਦਿਮਾਗ ਘੁੰਮਦਾ ਉਹ ਕਦੇ ਗੁਰਦੁਆਰੇ ਗੋਲੀਆਂ ਚਲਾਉਣ ਲੱਗ ਜਾਂਦਾ, ਕੋਈ ਜਾ ਕੇ ਉੱਥੇ ਜਿਹੜੇ ਸ਼ੋਪਿੰਗ ਮਾਲ ਨੇ ਉਹਨਾਂ 'ਚ ਜਾ ਕੇ ਗੋਲੀਆਂ, ਹੌਸਪੀਟਲਾਂ 'ਚ ਗੋਲੀਆਂ, ਸਕੂਲਾਂ 'ਚ ਗੋਲੀਆਂ ਚਲਾਉਂਦੇ ਨੇ ਉਹ ਜਾ ਕੇ। ਕਦੇ ਇੰਡੀਆ 'ਚ ਸੁਣਿਆ ਕਿਸੇ ਸਕੂਲ 'ਚ ਕਿਸੇ ਨੇ ਗੋਲੀ ਚਲਾਈ ਹੋਵੇ? ਵੀ ਇਸ ਕਰਕੇ ਆਪਾਂ ਕਿਹੜੇ ਭੁਲੇਖੇ 'ਚ ਪਏ ਹੋਏ ਹਾਂ? ਕਿੱਦਾਂ ਧਰਮ ਦੀ ਵਿਆਖਿਆ ਕਰਨ ਲੱਗੇ ਹੋਏ ਹਾਂ ਆਪਾਂ? ਅੱਜ ਅਸੀਂ ਜਦੋਂ ਕਹਿੰਦੇ ਹਾਂ ਵੀ ਪਹਿਰਾ ਇਸ ਤਰ੍ਹਾਂ ਦਾ ਹੈ, ਭਾਈ ਪੁੱਛੋ ਵੀ ਜਿਹੜੇ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਜਪਜੀ ਸਾਹਿਬ ਬਾਣੀ ਵਿੱਚ ਦਿੱਤਾ ਹੈ, ਸੱਚੇ ਪਾਤਸ਼ਾਹ ਇੱਕ ਵਾਰੀ ਨਹੀਂ ਕਿੰਨੇ ਵਾਰੀ ਕਹਿੰਦੇ ਨੇ, ਗੁਰਾ ਇੱਕ ਦੇ ਬੁਝਾਈ। ਗੁਰੂ ਮੈਨੂੰ ਇੱਕ ਗੱਲ ਤੇ ਦੱਸ ਦੇ, ਮੈਨੂੰ ਇੱਕ ਗੱਲ ਤੇ ਸਮਝਾ ਦੇ ਕਿ ਸਭਨਾ ਜੀਆਂ ਕਾ ਇੱਕ ਦਾਤਾ। ਕੀ ਇਹ ਗੱਲ ਠੀਕ ਹੈ ਵੀ ਸਾਰੇ ਜੀਵਾਂ ਦਾ ਦਾਤਾ ਇੱਕੋ ਹੀ ਹੈ? ਹਾਂ ਭਾਈ, ਜਾਨ ਕੋ ਦੇਤ, ਅਜਾਨ ਕੋ ਦੇਤ, ਜ਼ਮੀਨ ਕੋ ਦੇਤ, ਜਮਾਨ ਕੋ ਦੇ ਹੈ, ਹਾਂ ਇੱਕੋ ਹੀ ਹੈ ਭਾਈ। ਸੋ ਮੈਂ ਵਿਸਰ ਨਾ ਜਾਈ। ਮੈਨੂੰ ਇਹ ਦੱਸ ਵੀ ਉਹ ਮੈਨੂੰ ਕਿਵੇਂ ਗੱਲ ਬਣੇ ਕਿ ਮੈਨੂੰ ਭੁੱਲੇ ਹੀ ਨਾ, ਹਰ ਵਕਤ ਮੈਨੂੰ ਉਹਦੀ ਯਾਦ ਆਵੇ, ਹਰ ਵਕਤ ਮੈਂ ਉਹਦੀ ਸਿਮਰਤੀ ਵਿੱਚ ਰਵਾਂ, ਹਰ ਵਕਤ ਮੇਰੇ ਮੂੰਹ ਤੋਂ ਸ਼ਬਦ ਨਿਕਲੇ ਵਾਹਿਗੁਰੂ ਪਰਮਾਤਮਾ ਇੱਕ ਹੈ ਪਰ ਇੱਕ ਥਾਂ ਤੇ ਨਹੀਂ ਹੈ। ਜਦੋਂ ਦਾ ਅਸੀਂ ਰੱਬ ਇੱਕ ਥਾਂ ਤੇ ਮੰਨ ਲਿਆ, ਅੱਜ ਅਸੀਂ ਜਦੋਂ ਇੱਕ ਗੱਲ ਕਹਿੰਦੇ ਨਾ ਵੀ ਇਹਨੇ ਜੀ ਗੁਰਦੁਆਰੇ ਜਾ ਕੇ ਝੂਠ ਬੋਲਿਆ, ਇਹ ਗੁਰਦੁਆਰੇ ਨੰਗੇ ਸਿਰ ਚਲਾ ਗਿਆ, ਇਹਨੇ ਗੁਰਦੁਆਰੇ ਇਹ ਸ਼ਰਾਬ ਪੀ ਕੇ ਚਲਾ ਗਿਆ, ਇਹ ਗੁਰਦੁਆਰੇ ਸ਼ਰਾਬ ਲੈ ਕੇ ਚਲਾ ਗਿਆ, ਇਹਦਾ ਮਤਲਬ ਬਾਕੀ ਥਾਵਾਂ ਤਾਂ ਠੀਕ ਹਨ ਨਾ, ਬਾਕੀ ਜਿੱਥੇ ਮਰਜ਼ੀ ਪੀਵੇ, ਜਿੱਥੇ ਮਰਜ਼ੀ ਨੰਗੇ ਸਿਰ ਰਵੇ, ਜਿੰਨਾ ਮਰਜ਼ੀ ਝੂਠ ਜਿੱਥੇ ਮਰਜ਼ੀ ਬਹਿ ਕੇ ਬੋਲੇ, ਤੁਹਾਨੂੰ ਕੋਈ ਇਤਰਾਜ਼ ਨਹੀਂ? ਉੱਥੇ ਗੱਲ ਕਹਿਣੀ ਚਾਹੀਦੀ ਹੈ ਕਿ ਗੁਰਦੁਆਰਾ ਸਾਹਿਬਾਨਾਂ ਦੀ ਜਿਹੜੀ ਹਦੂਦ ਹੈ, ਜਿਹੜੀ ਗੱਲ ਇੱਥੇ ਮਨਾ ਹੈ, ਜੇ ਤੁਸੀਂ ਮੰਨਦੇ ਹੋ ਇਹ ਰੱਬ ਦਾ ਘਰ ਹੈ, ਤੇ ਇਹ ਜ਼ਰੂਰ ਚੇਤਾ ਰੱਖਣਾ ਕਿ ਧਰਤੀ ਥਾਪ ਰੱਖੀ ਧਰਮਸ਼ਾਲ। ਇਸੇ ਗੱਲ ਨੂੰ ਤਾਂ ਭਗਤ ਜੀ ਨੇ ਸਮਝਾਇਆ ਸੀ ਕਿ ਕਬੀਰ ਧਰਤੀ ਸਾਧ ਕੀ ਤਸਕਰ ਬੈਠੇ ਗਾਹੇ। ਧਰਤੀ ਸੀ ਸਾਧੂਆਂ ਦੀ, ਚੋਰਾਂ ਨੇ ਕਬਜ਼ਾ ਕਰ ਲਿਆ। ਜਿਵੇਂ ਆਪਾਂ ਕਹਿੰਦੇ ਨਾ ਵੀ ਅੱਜ ਕੱਲ੍ਹ ਬੜਾ ਇੱਕ ਸ਼ਬਦ ਵਰਤਿਆ ਜਾਂਦਾ ਹੈ ਕਿ ਇਹ ਲੋਕ ਜ਼ਮੀਨਾਂ ਦੇ ਕਬਜ਼ੇ ਕਰਦੇ ਨੇ, ਇਹ ਲੋਕ ਜਿਹੜੇ ਨੇ ਇਹ ਇਸ ਤਰ੍ਹਾਂ ਦੇ ਧੱਦੇ ਕਰਦੇ ਨੇ। ਉਸ ਤੋਂ ਜੇ ਧਰਮ ਦੀ ਦੁਨੀਆਂ ਵਿੱਚ ਆਓਗੇ ਤਾਂ ਸਾਡਾ ਵੀ ਘਰ ਉਸੇ ਨਾਂ ਦੇ ਵਿੱਚ, ਸਾਡਾ ਨਾਂ ਵੀ ਉਸੇ ਗਿਣਤੀ ਵਿੱਚ ਗਿਣਿਆ ਜਾਏਗਾ ਕਿ ਭਾਈ ਕਬਜ਼ਾ ਤਾਂ ਅਸੀਂ ਵੀ ਕੀਤਾ ਹੋਇਆ, ਧਰਤੀ ਤੇ ਧਰਮਸ਼ਾਲਾ ਸੀ, ਧਰਤੀ ਤਾਂ ਰੱਬ ਨੇ ਦਿੱਤੀ ਧਰਮ ਕਮਾਉਣ ਵਾਸਤੇ ਸੀ। ਧਰਤੀ ਨੇ ਜਦੋਂ ਗੁਰੂ ਨਾਨਕ ਸਾਹਿਬ ਇਸ ਮਾਤ ਲੋਕ ਵਿੱਚ ਆਏ ਨੇ, ਤੇ ਜਿਹੜੀ ਗੱਲ ਭਾਈ ਗੁਰਦਾਸ ਸਾਹਿਬ ਜੀ ਨੇ ਆਖੀ ਹੈ ਕਿ ਸੁਣੀ ਪੁਕਾਰ ਦਤਾਰ ਪ੍ਰਭ, ਉਹ ਜਿਹੜੀ ਪੁਕਾਰ ਕਰਨ ਵਾਲੇ ਨੇ ਨਾ, ਉਹਦੇ ਵਿੱਚ ਧਰਤੀ ਦੇ ਜੀਵ ਵੀ ਨੇ, ਉਹਦੇ ਵਿੱਚ ਧਰਤੀ ਖੁਦ ਆਪ ਵੀ ਹੈ। ਏਕੰਕਾਰ ਬਿਨੈ ਸੁਣ ਲੀਜੈ, ਥਿਰ ਹੋਵੋ ਕਿਸ ਅਵਲੰਬ ਦੀਜੈ। ਧਰਤੀ ਕਹਿੰਦੀ ਹੇ ਪਰਮਾਤਮਾ ਮੇਰੀ ਪੁਕਾਰ ਸੁਣ, ਮੈਂ ਸਦਾ ਹੀ ਟਿਕੀ ਰਵਾਂ, ਮੈਨੂੰ ਕੋਈ ਸਹਾਰਾ ਦੇ। ਸਤਿਯੁਗ ਮੈਂ ਚਾਰੋ ਚਰਨ ਤ੍ਰੇਤੇ ਤੀਨ ਰਹਾਏ। ਸਤਿਯੁਗ ਵਿੱਚ ਧਰਮ ਦੇ ਚਾਰ ਪੈਰ ਸਨ, ਧਰਤੀ ਕਹਿੰਦੀ ਸੀ ਮੈਂ ਟਿਕੀ ਹੋਈ ਸੀ। ਸਤਯੁਗ ਵਿੱਚ ਕੌਣ ਹੋਇਆ? ਹਰਨਾਕਸ਼। ਹਰਨਾਕਸ਼ ਨੇ ਜਿਹੜੀ ਭਗਤੀ ਕੀਤੀ, ਮਿਥ ਕੇ ਕੀਤੀ ਕਿ ਮੈਂ ਉਹਨਾਂ ਸਾਰਿਆਂ ਤੋਂ ਬਦਲਾ ਲੈਣਾ ਹੈ ਜਿਨ੍ਹਾਂ ਨੇ ਮੇਰੇ ਭਰਾ ਨੂੰ ਮਾਰਿਆ, ਮਿਥ ਕੇ। ਕੋਈ ਵਲ ਛਲ ਨਹੀਂ ਕੀਤਾ ਉਸਨੇ। ਪਰ ਜਦੋਂ ਤ੍ਰੇਤਾ ਯੁੱਗ ਆਇਆ ਤੇ ਤੁਸੀਂ ਵੇਖਿਆ ਉੱਥੇ ਵਲ ਛਲ ਹੋਏ ਨੇ। ਉੱਥੇ ਰਾਵਣ ਨੂੰ ਵੀ ਸਾਧੂ ਦਾ ਭੇਖ ਬਣਾ ਕੇ ਸੀਤਾ ਜੀ ਦਾ ਹਰਨ ਕਰਨਾ ਪਿਆ। ਦੁਆਪਰ ਆਇਆ ਤੇ ਉੱਥੇ ਤਾਂ ਬਹੁਤ ਵੱਡਾ ਹੀ ਝੂਠ ਬੋਲਿਆ ਗਿਆ ਕਿ ਅਸ਼ਵਥਾਮਾ ਹਤੋ। ਫਿਰ ਕਿਹਾ ਨਹੀਂ ਜੀ ਉਹ ਤੇ ਹਾਥੀ ਸੀ। ਅੱਗੇ ਜਾ ਕੇ ਕੋਈ ਝੂਠ ਦਾ ਭੇਖ ਬਣਾਉਂਦਾ ਹੈ, ਕੋਈ ਸੱਚੀ ਝੂਠ ਬੋਲਦਾ ਹੈ। ਹੁਣ ਆ ਗਿਆ ਕਲਯੁੱਗ, ਇੱਥੇ ਤਾਂ ਅਬ ਕੱਲੂ ਆਇਓ ਰੇ। ਹੁਣ ਇਸ ਸਮੇਂ ਦੇ ਵਿੱਚ ਇਹਦੀ ਪਰਿਭਾਸ਼ਾ ਜਿਹੜੀ ਆਸਾ ਕੀ ਵਾਰ ਵਿੱਚ ਹੈ ਨਾ, ਇਸ ਤੋਂ ਸੁੰਦਰ ਕੋਈ ਤੁਹਾਨੂੰ ਇਹਦੀ ਰੂਪ ਦਾ ਵਰਣਨ ਨਹੀਂ ਕਰ ਸਕਦਾ। ਮਹਾਰਾਜ ਕਹਿੰਦੇ ਨੇ ਕਲਯੁੱਗ ਰਥ ਅਗਣ ਕਾ ਕੂੜ ਅੱਗੇ ਰਥਵਾ। ਤ੍ਰਿਸ਼ਨਾ ਦੀ ਦੁਨੀਆਂ ਵਿੱਚ ਅਸੀਂ ਜਿਉਂਦੇ ਹਾਂ, ਤ੍ਰਿਸ਼ਨਾ ਦੇ ਰਥ ਵਿੱਚ ਅਸੀਂ ਬੈਠੇ ਹਾਂ ਤੇ ਕੂੜ ਸਾਡੀ ਅਗਵਾਨੀ ਕਰਦਾ। ਅੱਜ ਤੁਸੀਂ ਵੇਖੋ ਨਾ, ਮਤਲਬ ਝੂਠ ਤੋਂ ਬਿਨਾਂ ਤੇ ਸਾਡਾ ਧਰਮ ਨਹੀਂ ਚੱਲ ਰਿਹਾ। ਧਰਮ ਚਲਾਉਣ ਵਾਸਤੇ ਵੀ ਅਸੀਂ ਝੂਠ ਬੋਲਦੇ ਹਾਂ, ਆ ਇੰਜ ਕਰ ਲਓ ਜੀ, ਆ ਇੰਜ ਕਰ ਲਓ ਜੀ, ਆ ਇੰਜ ਕਰ ਲਓ ਜੀ। ਨਹੀਂ ਭਾਈ, ਕੁਛ ਨਹੀਂ ਸੀ ਕਰਨਾ। ਸੱਚੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਸਮਝਾਇਆ ਸੀ ਕਿ ਤੂੰ ਸਿਰਫ ਪਰਮਾਤਮਾ ਨੂੰ ਸਿਮਰਨਾ ਹੈ। ਇਹ ਕਰਮ ਧਰਮ ਪਖੰਡ ਜੋਧੀ ਸੈਂ ਤਿੰਨ ਜਮ ਜਾਗਾਤੀ ਲੂਟੈ, ਨਿਰਬਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿੱਤ ਛੂਟੈ। ਪੁੱਛੋ ਬਾਬਾ ਆਨੰਦ ਸਿੰਘ ਜੀ ਨੇ ਕੀ ਕੀਤਾ ਸੀ, ਬਾਬਾ ਈਸ਼ਰ ਸਿੰਘ ਜੀ ਨੇ ਕੀ ਕੀਤਾ ਸੀ, ਸੰਤ ਅਤਰ ਸਿੰਘ ਮਸਤੂ ਆਣੇ ਵਾਲਿਆਂ ਨੇ ਕੀ ਕੀਤਾ ਸੀ, ਜਿਨ੍ਹਾਂ ਦੀਆਂ ਤਸਵੀਰਾਂ ਦੀ ਅੱਜ ਤੁਸੀਂ ਪੂਜਾ ਕਰਦੇ ਹੋ। ਜੇ ਮੈਂ ਕਹਿੰਦਾ ਵੀ ਪੂਜਾ ਨਾ ਕਰੋ, ਕਹਿੰਦੇ ਜੀ ਇਹ ਤਾਂ ਫੋਟੋ ਦੇ ਵਿਰੁੱਧ ਹੈ। ਮੈਂ ਫੋਟੋ ਦੇ ਵਿਰੁੱਧ ਨਹੀਂ ਆ, ਫੋਟੋ ਦੇ ਲੋਕਾਂ ਨੇ ਆਪਣੇ ਘਰ 'ਚ ਐਕਟਰਾਂ ਦੀ ਵੀ ਲਾਈ ਹੈ, ਸ਼ਰਾਬ ਪੀ ਕੇ ਦੁਨੀਆਂ ਤੋਂ ਜਾਣ ਵਾਲੇ ਆਪਣੇ ਮਾਂ ਪਿਓ ਦੀ ਵੀ ਲਾਈ ਹੈ, ਕੇਸਾ ਰੋਮਾਂ ਦੀ ਬੇਅਦਬੀ ਕਰਨ ਵਾਲੇ ਆਪਣੇ ਬਜ਼ੁਰਗਾਂ ਦੀ ਵੀ ਲਾਈ ਹੈ। ਮੈਂ ਕੋਈ ਕਹਿੰਦਾ ਝਾੜਦਾ ਫਿਰਦਾ ਲੋਕਾਂ ਦੀਆਂ? ਮੈਂ ਤਾਂ ਕਹਿੰਦਾ ਕਿ ਜਿਨ੍ਹਾਂ ਮਹਾਂਪੁਰਖਾਂ ਦੀਆਂ ਤਸਵੀਰਾਂ ਨੂੰ ਅੱਜ ਤੁਸੀਂ ਚੌਰ ਕਰਨ ਤੱਕ ਚਲੇ ਗਏ ਹੋ, ਪਹਿਲੇ ਤਾਂ ਪਤਾ ਕਰੋ ਵੀ ਉਹ ਮਹਾਂਪੁਰਖ ਕਰਦੇ ਕੀ ਸੀ। ਉੱਥੇ ਬਾਣੀ ਪੜ੍ਹਦੇ ਸੀ, ਉੱਥੇ ਨਾਮ ਜਪਦੇ ਸੀ, ਉਜਾੜ ਬੀਆ ਬਾਣ ਵਿੱਚ ਬਹਿ ਜਾਂਦੇ ਸੀ। ਉਹ ਆਪਣੇ ਡੇਰੇ ਬਣਾਉਣ ਲਈ, ਆਪਣੀ ਗੱਦੀ ਚਲਾਉਣ ਲਈ, ਆਪਣੇ ਕੋਲ ਪਬਲਿਕ ਇਕੱਠੀ ਕਰਨ ਲਈ ਉਹ ਸਾਡੇ ਵਾਂਗ ਝੂਠ ਨਹੀਂ ਸੀ ਬੋਲਦੇ। ਉਹਨਾਂ ਨੇ ਕਦੇ ਸੰਗਤ ਨੂੰ ਕਰਮ ਕਾਂਡਾਂ ਵਿੱਚ ਨਹੀਂ ਪਾਇਆ। ਸੰਤ ਅਤਰ ਸਿੰਘ ਜੀ ਜਿੰਨੇ ਵਾਰੀ ਸਤਲੁਜ ਪਾਰ ਕਰਦੇ ਸੀ, ਇਸ਼ਨਾਨ ਕਰਦੇ ਸੀ, ਜੇ ਸੇਵਾਦਾਰਾਂ ਨੇ ਕਹਿਣਾ ਬਾਬਾ ਜੀ ਘਰੋਂ ਕਰਕੇ ਆਏ ਹਾਂ, ਆਖਣ ਤੁਹਾਨੂੰ ਪਤਾ ਨਹੀਂ ਇਹ ਉਹ ਦਰਿਆ ਹੈ ਜਿਹਦੇ ਵਿੱਚ ਮੇਰਾ ਕਲਗੀ ਵਾਲਾ ਅਠਖੇਲੀਆਂ ਕਰਦਾ ਸੀ। ਅੱਜ ਲਿਆਓ ਕੋਈ ਸੋ ਕਾਲਡ ਮਹਾਂਪੁਰਖ ਜਿਹਨੂੰ ਤੁਸੀਂ ਇਸ਼ਨਾਨ ਕਰਦੇ ਵੇਖਿਆ ਹੋਵੇ, ਬਸ ਹੱਥ ਧਵਾ ਦਿਓ ਜੀ, ਫਿਰ ਹੱਥ ਫਿਰ ਧਵਾ ਦਿਓ ਜੀ, ਫਿਰ ਹੱਥ ਫਿਰ ਧਵਾ ਦਿਓ ਜੀ, ਤੇ ਪੈਣਾ ਤੇ ਮਾਇਆ ਪਿੱਛੇ ਹੀ ਹੈ ਨਾ, ਨਾਮ ਦੇ ਪਿੱਛੇ ਤੇ ਕੋਈ ਨਹੀਂ ਪੈਂਦਾ। ਮੇਰੇ ਘਰ ਇੱਕ ਵਾਰੀ ਪ੍ਰੋਫੈਸਰ ਆਏ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੋਂ ਤੇ ਨਾਸ਼ਤਾ ਕਰਨ ਲੱਗੇ। ਮੈਂ ਕਿਹਾ ਡਾਕਟਰ ਸਾਹਿਬ ਹੱਥ ਧੋ ਲਓ। ਹੱਥ ਧੋ ਕੇ ਮੈਨੂੰ ਕਹਿੰਦੇ ਕਾਕਾ ਹੁਣ ਕਿਹਦੇ ਪਿੱਛੇ ਪੈਣਾ ਹੈ? ਮੈਂ ਕਿਹਾ ਜੀ ਪਰੌਂਠਿਆਂ ਪਿੱਛੇ ਪੈ ਜਾਓ, ਨਾਮ ਦੇ ਪਿੱਛੇ ਤਾਂ ਕੋਈ ਪਿਆ ਹੀ ਨਹੀਂ। ਇੱਕੋ ਹੀ ਗੱਲ ਸਮਝਾਉਣ ਦੀ ਲੋੜ ਸੀ ਕਿ ਤੈਂਡੇ ਸਿਮਰਨ ਹਬ ਕਿਸ਼ਲਦਮ। ਬਸ ਸਾਰੀ ਗੁਰਬਾਣੀ ਤੁਹਾਨੂੰ ਬਾਰ ਬਾਰ ਇੱਥੇ ਲੈ ਕੇ ਆਉਂਦੀ ਹੈ ਕਿ ਪ੍ਰਭ ਕਹਿ ਸਿਮਰਨ ਗਰਬ ਨਾ ਬਸੈ, ਪ੍ਰਭ ਕਹਿ ਸਿਮਰਨ ਦੁੱਖ ਜਮ ਨਸੈ। ਪੂਰੀ ਅਸ਼ਟਪਦੀ ਹੈ, ਪੂਰਾ ਪ੍ਰਭ ਅਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, पूरे के गुण गाओ। पूरी अष्टपदी का भाव ही यह है कि सिमरो सिमर सिमर सुख पावो, कल कलेश तन माहे मिटावो। सच्चे पातशाह महाराज समझाते ने रब एक है, एक थां ते नहीं है, वह सारिया थावां ते है, पर सारिया नूं नहीं मिलता। उन्हूं प्राप्त करने लई गुरु की कृपा चाहिए है। तो गुर कृपा जिह नरको कीनी तेह ए जुगत पछानी। गुरु की कृपा ज्ञान के रूप में है, जुगती के रूप में है, चानण के रूप में है, प्रकाश के रूप में है। मैं तो कहना उन्होंने सिखां नूं नमस्कार करो जिन्होंने जदों भी गुरु ग्रंथ साहिब महाराज का सवारा आया, जदों महाराज अपने तखत ते सुशोभित होए तो उन्होंने एक सानू शब्द दिता कि हुण की कहना है, हुण कहना भी गुरु ग्रंथ साहिब जी प्रकाशमान ने। ते प्रकाश का अर्थ चानण होता है, ते चानण विच बह के जे कोई अंधेरा ढोवे, कोई अज्ञानता घोटे, कोई कमलियां गल्लां करे तो फिर तो सानू तरसी आना चाहिए भी असी सच्चे धर्म के सेवादार भी नहीं बन सके। साढ़े इसे तो सेवा ही आई सी ना। हाँ जी।
एक नगरी पंच चोर बसी अले, बरजत चोरी तावे।
नगरी एक सी केड़ी, पहली गल एक समझ लेना कि जो कुछ संसार विच है वो कुछ तेरे शरीर विच भी है। सोई पिंड है, जो खोजे सो पावे। जिहड़ियां अलामतां, जिहड़ियां दुश्वारियां, जो कुछ असी संसार विच वेखदे हैं, क्योंकि जैसी अगन उधर मैं तैसी बाहर माया। बार माया जिहड़ी है ते अंदर मां दी अग्नि जिहड़ी है, महाराज कहते दोनों दा एक रूप है। हुण इस नगरी दे अंदर पंज चोर ने, काम क्रोध लोभ मोह अहंकार। फिर महाराज कहते ने इन्हां नूं रोकण दे बावजूद कहते ये रोज चोरी कर तुर पैंदे ने, ते चोरी कित्थे करदे ने, काम कित्थे जाके चोरी करेगा जी तुहाडे शरीर विचों, क्रोध कित्थे जाके चोरी करेगा तुहाडे शरीर विचों, लालच चोरी कित्थे करेगा तुहाडे शरीर विचों। ये तुहाडे शरीर विच रहिंदे ने, तुहाडे अंदर रहिंदे ने। अवर पंच हम एक जना, क्यों राखो घर बार मना, मारे लूटे नीत नीत किस आगे करी पुकार जना। कहते मैनु रोज लुटते ने, रोज मारते ने, ये पंज ने। मन कहता मैं कला हाँ, आत्मा कहती मैं कली हाँ, ये पंज ने। असी अजे बाहर मुखी गल्ला करते हैं, बाहर की दुनिया नाल असी सारी व्याख्या करते हैं, बाहर की दुनिया नाल सारी असी तुलना करते हैं, सारा जिहड़ा दृष्टांत तो साडा बाहर की दुनिया का है। पर ये तो जदों असी अपने घर निज घर विच बैठांगे, जदों अपने अंदर खोजण की कोशिश करांगे, ताही तो महाराज ने बाणी च लिखिया है ना कि काले लेख ना लिख, अपनड़े गिरी वाण में सिर नीवा कर देख। अपने अंदर झाती मार के ते वेख तेरे अपने अंदर दे हालात की ने, तेरे अपने अंदर की कुछ चली जांदा है, की कुछ बनी जांदा है। जदों असीं कहने भी गुरु अंतरजामी है, ते गुरु अंतरजामी का अर्थ ये थोड़ा भी गुरु तुहाड़ियां गावां मझां नूं वेखदा है, गुरु तुहाड़े ट्रैक्टर ट्रालियां वेखदा है, नहीं, गुरु तुहाडे अंदर की हालत भी वेखदा है। इसे करके समझाया है कि जिन्ना अंतर कपट विकार है तिना रोए क्या कीजे। ਜਿਨ੍ਹਾਂ ਦੇ ਅੰਦਰ ਕਪਟ ਹੈ, ਜਿਨ੍ਹਾਂ ਦੇ ਅੰਦਰ ਵਿਕਾਰ ਹੈ, ਉਹਨਾਂ ਦਾ ਰੋਇਆ ਕੀ ਕਰੇਗਾ ਭਾਈ? ਸਤਿਗੁਰੂ ਨੇ ਬਾਣੀ ਚ ਕੀ ਲਿਖਿਆ ਕਿ ਝੂਠੇ ਕਹਾਂ ਬਲੋਵਸ ਪਾਣੀ, ਝੂਠਿਆ ਤੂੰ ਤੇ ਪਾਣੀ ਰਿੜਕਦਾ ਫਿਰਦੇ ਭਾਈ, ਅੰਦਰ ਦੇ ਹਾਲਾਤ ਵੇਖ ਕਿ ਅੰਦਰ ਤੇਰੇ ਪੰਜ ਚੋਰ ਵਸੇ ਹੋਏ ਨੇ, ਪੰਜੇ ਤੈਨੂੰ ਰੋਜ਼ ਲੁੱਟਦੇ ਨੇ, ਤੂੰ ਇਹਨਾਂ ਪੰਜਾਂ ਦੇ ਪ੍ਰਤੀ ਸੁਚੇਤ ਹੀ ਨਹੀਂ ਹੈਗਾ, ਤੂੰ ਬਾਹਰ ਦੇ ਦੁਸ਼ਮਣ ਗਿਣੀ ਜਾਂਦਾ, ਕਦੇ ਕਹਿੰਦਾ ਜੀ ਮੈਨੂੰ ਦਰਾਣੀ ਨੇ ਇਹ ਕਰਤਾ, ਕਦੇ ਕਹਿੰਦਾ ਜੀ ਜਠਾਣੀ ਨੇ ਇਹ ਕਰਤਾ, ਕਦੇ ਕਹਿੰਦਾ ਜੀ ਗੁਆਂਢੀਆਂ ਨੇ ਇਹ ਕਰਤਾ, ਕਦੇ ਕਹਿੰਦੇ ਜੀ ਸਾਹਮਣੇ ਘਰ ਵਾਲਿਆਂ ਨੇ ਇਹ ਕਰਤਾ, ਸਾਰੇ ਧਾਗੇ ਤਵੀਤ ਬੰਨ ਨੂੰ ਬਾਹਰ ਦੇ ਬੱਧੇ ਹੋਏ ਨੇ। ਨਹੀਂ, ਇਹ ਬਾਹਰ ਦੀਆਂ ਚੀਜ਼ਾਂ ਕੁਛ ਨਹੀਂ ਹੈਗੀਆਂ। ਜਿਸ ਦਿਨ ਤੁਹਾਡੇ ਅੰਦਰ ਪਰਮਾਤਮਾ ਵਸੇਗਾ, ਅੱਜ ਸਾਰੇ ਸ਼ਬਦ ਦੇ ਵਿੱਚ ਸਤਿਗੁਰੂ ਬਾਰ ਬਾਰ ਸਾਨੂੰ ਦ੍ਰਿੜ ਕਰਾਉਂਦੇ ਨੇ। ਹਾਂਜੀ,
ਤ੍ਰਿਹ ਦਾ ਸੰਭਾਲ ਰੱਖੈ ਜੋ ਨਾਨਕ, ਮੋਖ ਮੁਕਤ ਸੋ ਪਾਵੈ।
ਤ੍ਰਿਹ ਦਸ, ਤਿੰਨਾਂ ਗੁਣਾਂ ਵਾਲੀ ਮਾਇਆ ਤੇ ਦਸਾਂ ਦਿਸ਼ਾਵਾਂ ਦੇ ਵਿੱਚ ਭਟਕਣ ਵਾਲਾ ਇਹ ਮਨ, ਜੇ ਇਹਨਾਂ ਤੋਂ ਤੂੰ ਆਪਣੇ ਅੰਦਰ ਦਾ ਖਜ਼ਾਨਾ ਬਚਾ ਲਵੇਂਗਾ, ਕਿਉਂਕਿ ਅਸੀਂ ਥੋੜ੍ਹੀ ਜਿਹੀ ਭਗਤੀ ਕਰਦੇ ਹਾਂ, ਸਾਡੀ ਭਗਤੀ ਦੀ ਤੇ ਗੁਰੂ ਜੀ ਨੇ ਅਵਸਥਾ ਵੀ ਦੱਸੀ ਹੈ ਕਿ ਸੇਵਾ ਥੋੜ੍ਹੀ ਮੰਗਣ ਬਹੁਤਾ। 10 ਰੁਪਈਏ ਗੋਲਕ ਚ ਪਾਉਂਦੇ ਹਾਂ, ਕਰੋੜਾਂ ਦੇ ਕਾਰੋਬਾਰ ਮੰਗਦੇ ਹਾਂ, 10 ਕੁ ਮਿੰਟ ਝਾੜੂ ਪੋਚਾ ਮਾਰਦੇ ਹਾਂ ਤੇ ਕੁੱਲ ਦੁਨੀਆਂ ਦੀ ਅਸੀਂ ਕਹਿੰਦੇ ਜੀ ਦੌਲਤ ਵੀ ਦੇ ਦਿਓ, ਥੋੜ੍ਹਾ ਜਿਹਾ ਨੱਕ ਰਗੜਦੇ ਹਾਂ ਤੇ ਕੁੱਲ ਦੁਨੀਆਂ ਦੀ ਅਸੀਂ ਇੰਸ਼ੋਰੈਂਸ ਮੰਗਦੇ ਹਾਂ ਵੀ ਕੋਈ ਦੁੱਖ ਰੋਗ, ਬੇਬੇ ਤੋਂ ਲੈ ਕੇ ਪੋਤੜੇ ਪੜੋਤੜੇ ਸਭ ਤੰਦਰੁਸਤੀ ਰਹਿਣੀ ਚਾਹੀਦੀ ਹੈ, ਕੋਈ ਦੁੱਖ ਤਕਲੀਫ ਨਹੀਂ ਹੋਣੀ ਚਾਹੀਦੀ, ਸਰਕਾਰੀ ਦਰਬਾਰੇ ਮਾਣ ਤਾਣ ਝੰਡੇ ਝੂਲਣੇ ਚਾਹੀਦੇ ਨੇ, ਜੈ ਜੈਕਾਰ ਹੋਣੀ ਚਾਹੀਦੀ ਹੈ। ਸਤਿਗੁਰੂ ਕਹਿੰਦੇ ਹੁੰਦੀ ਹੈ, ਪਰ ਉਹਨਾਂ ਦੀ ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਹਿਰਦੇ ਕਪਟ ਮੁੱਖ ਗਿਆਨੀ, ਝੂਠੇ ਕਹਾਂ ਬਲੋਵਸ ਪਾਨੀ। ਮੂੰਹ ਤੋਂ ਗਿਆਨ ਦੀਆਂ ਗੱਲਾਂ ਹਿਰਦੇ ਵਿੱਚ ਵਲ ਛਾਲ, ਮਹਾਰਾਜ ਕਹਿੰਦੇ ਕਿਉਂ ਰੋਜ਼ ਪਾਣੀ ਰਿੜਕਦਾ ਭਾਈ ਤੂੰ? ਜੇ ਤੂੰ ਇਹਨਾਂ ਚੀਜ਼ਾਂ ਨੂੰ ਆਪਣੇ ਅੰਦਰ ਬਚਾ ਸਕਦਾ ਤੇ ਨਾਨਕ ਮੋਖ ਮੁਕਤ ਸੋ ਪਾਵੇ, ਉਹਨੂੰ ਮੁਕਤੀ ਵੀ ਮਿਲ ਸਕਦੀ ਹੈ, ਮੋਕਸ਼ ਵੀ ਮਿਲ ਸਕਦੀ ਹੈ। ਲੋਕ ਸੁਖੀ ਹੈ ਤਾਂ ਬੜੀ ਛੋਟੀ ਗੱਲ ਹੈ, ਇੱਥੇ ਪਰਲੋਕ ਵੀ ਸੁਹੇਲਾ ਹੋ ਸਕਦਾ, ਆਵਾਗਮਨ ਵੀ ਮਿਟ ਸਕਦਾ। ਹਾਂਜੀ,
ਚਿਤ ਹੋ ਬਾਸ ਦਿਓ ਬਨਵਾਲੀ,
ਜਲ ਥਲ ਮਹੀਅਲ ਪੂਰਿਆ ਰਵਿਆ ਵਿੱਚ ਵਣਾ, ਸੋ ਪ੍ਰਭ ਚੇਤਨਾ ਆਵਈ ਕਿਤੜਾ ਦੁੱਖ ਗਣਾ। ਉਸ ਪਰਮਾਤਮਾ ਨੂੰ ਸਿਮਰੋ ਜਿਹੜਾ ਪਰਮਾਤਮਾ ਜਲ ਥਲ ਮਹੀਅਲ ਪੂਰਿਆ, ਸਭ ਥਾਵਾਂ ਤੇ ਜੰਗਲਾਂ ਮੇਲਿਆਂ ਵਿੱਚ ਹਰ ਥਾਂ ਤੇ ਜਿਹੜਾ ਪਰਮਾਤਮਾ ਰਮਿਆ ਹੋਇਆ। ਹਾਂਜੀ,
ਰਾਮ ਹਿਰਦੈ ਜਪ ਮਾਲੀ,
ਉਸ ਪਰਮਾਤਮਾ ਦੇ ਨਾਮ ਦੀ ਭਾਈ ਮਾਲਾ ਬਣਾਓ।
ਰਹਾਓ ਉਰਦ ਮੂਲ ਜਿਸ ਸਾਖ ਤਲਾਹ, ਚਾਰ ਬੇਦ ਜਿਤ ਲਾਗੇ।
ਉਹ ਪਰਮਾਤਮਾ ਜਿਹਦੀਆਂ ਬਖਸ਼ਿਸ਼ਾਂ ਦਾ ਜ਼ਿਕਰ ਚਾਰ ਵੇਦ ਕਰਦੇ ਨੇ, ਇਹ ਤਾਂ ਸਾਇੰਸ ਵੀ ਜਿਹੜੀ ਹੈ ਉਹ ਕੀ ਕਰਦੀ ਹੈ, ਵਿਗਿਆਨ ਕੀ ਕਰਦਾ ਹੈ, ਧਰਮ ਗ੍ਰੰਥ ਕੀ ਕਹਿੰਦੇ ਨੇ, ਉਸ ਰੱਬ ਦੇ ਪਸਾਰੇ ਦਾ ਹੀ ਜ਼ਿਕਰ ਕਰਦੇ ਨੇ, ਉਹਦੀਆਂ ਬਖਸ਼ਿਸ਼ਾਂ ਦਾ ਵਰਣਨ ਕਰਦੇ ਨੇ, ਸਾਰੇ ਉਹਨੂੰ ਖੋਜਣ ਤੇ ਲੱਗੇ ਹੋਏ ਨੇ। ਉਹਦੀ ਪੜਤਾਲ ਦੇ ਵਿੱਚ ਕੋਈ ਨਵੀਂ ਚੀਜ਼ ਕਿਸੇ ਨੇ ਕੁਛ ਬਣਾਈ ਹੈ? ਮੈਂ ਤੇ ਬਹੁਤ ਵਾਰੀ ਬੇਨਤੀ ਕੀਤੀ ਵੀ ਇਹ ਤਾਰਾਂ, ਇਹ ਵਾਇਰਿੰਗ ਪਰਮੇਸ਼ਰ ਨੇ ਹਵਾ ਵਿੱਚ, ਏਅਰ ਵਿੱਚ ਕੀਤੀ ਸੀ। ਬੰਦੇ ਨੂੰ ਸਮਝ ਆਈ, ਬੰਦੇ ਨੇ ਉਹਦੇ ਰਾਹੀਂ ਟੈਲੀਫੋਨ ਤੇ ਟੈਲੀਵਿਜ਼ਨ ਤੇ ਸੈਟੇਲਾਈਟਾਂ ਤੇ ਇਹ ਸਾਰੇ ਯੰਤਰ ਜਿਹੜੇ ਸੀ ਉਹ ਬਣਾ ਲਏ। ਕੋਈ ਤਾਰਾਂ ਥੋੜ੍ਹਾ ਵਿਛਾਈਆਂ ਨੇ, ਕੋਈ ਸਭ ਕੁਝ ਪਰਮਾਤਮਾ ਨੇ ਆਪ ਪਹਿਲਾਂ ਇਸ ਪ੍ਰਕਿਰਤੀ ਦੇ ਵਿੱਚ। ਇਹ ਜਿਹੜਾ ਜਪਜੀ ਸਾਹਿਬ ਪੜ੍ਹਦੇ ਹੋ ਨਾ, ਇਹ ਰੋਜ਼ ਪੜ੍ਹਿਆ ਕਰੋ, ਇਹ ਬਾਰ ਬਾਰ ਪੜ੍ਹਿਆ ਕਰੋ। ਜਪਜੀ ਸਾਹਿਬ ਦੀ ਬੜੀ ਮਹਾਨਤਾ ਹੈ, ਜੇ ਕਿਸੇ ਛੋਟੀ ਜਿਹੀ ਬੱਚੀ ਨੇ ਆਪਣਾ ਸਿਰ ਪਟਕਿਆ, ਪਰਿਵਾਰ ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਲੈ ਕੇ ਆਇਆ, ਬੱਚੀ ਸ਼ਾਂਤ ਹੋਈ, ਸਿੱਖਾਂ ਨੇ ਪੁੱਛਿਆ ਸੀ ਮਹਾਰਾਜ ਇਸ ਬੱਚੀ ਨੂੰ ਕੀ ਹੋਇਆ, ਕਹਿੰਦੇ ਨੇ ਕਦੇ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ ਇਸ ਕਰਕੇ ਸਿਰ ਪਟਕਦੀ ਹੈ। ਜੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਵੀ ਸ਼ੁੱਧ ਬਾਣੀ ਸੁਣਨੀ ਹੈ, ਉਹਨੇ ਕਿਹਾ ਜਪਜੀ ਸਾਹਿਬ ਦਾ ਪਾਠ ਸੁਣਾਓ। ਅੱਜ ਵੀ ਜੇ ਬੱਚੇ ਨੂੰ ਨਾਮ ਦੀ ਗੁੜਤੀ ਦਿੰਦੇ ਹੋ ਤੇ ਜਪਜੀ ਸਾਹਿਬ ਦਾ ਪਾਠ ਕਰਕੇ ਦਿੰਦੇ ਹੋ, ਜੇ ਕਿਸੇ ਮਰੇ ਦੀ ਚਿਖਾ ਵੀ ਚਿਣਦੇ ਹੋ ਤੇ ਜਪਜੀ ਸਾਹਿਬ ਦਾ ਪਾਠ ਕਰਕੇ ਹੀ ਚਿਣਦੇ ਹੋ। ਇਹ ਵੱਖਰੀ ਗੱਲ ਹੈ ਵੀ ਅਰਥੀ ਰੱਖ ਕੇ ਜਪਜੀ ਪੜ੍ਹਦੇ ਹਾਂ, ਇਹ ਸਾਡਾ ਨਵਾਂ ਮਾਡਰਨ ਏਡੀਅਮ ਹੈ ਕਿ ਅਰਥੀ ਰੱਖ ਲਈ ਤੇ ਪਾਠ ਕਰ ਲਿਆ ਤੇ ਜਦੋਂ ਅਰਥੀ ਚੁਣਨ ਲੱਗੇ ਤੇ ਮੁੜ ਕੇ ਚੀਕਾਂ ਮਾਰਨੀਆਂ ਸ਼ੁਰੂ ਕਰਦੀਆਂ। ਉਹ ਬਣਾਏ ਹੀ ਇਸੇ ਕਰਕੇ ਸੀ ਕਿ ਪਾਠ ਕਰਦੇ ਕਰਦੇ ਅਰਥੀ ਚੁਣੋ, ਚਿਖਾ ਚਿਣੋ ਤੇ ਚਕਾਰੇ ਛੱਡ ਕੇ ਪੁਰਾਣੀ ਤੋਰ ਦਿਓ, ਵੀ ਮੁੜ ਕੇ ਰੋਣ ਕਰਲਾਉਣ ਰੋਣਾ ਪਿੱਟਣਾ ਹੋਵੇ ਹੀ ਨਾ, ਪਰ ਹੁਣ ਜਾ ਕੇ ਉੱਥੇ ਰੋਕੇ ਕੌਣ। ਅੱਜ ਵੀ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਤੇ ਪਹਿਲੀ ਬਾਣੀ ਜਪਜੀ ਸਾਹਿਬ ਹੈ, ਜੇ ਸਵੇਰੇ ਉੱਠ ਕੇ ਨਿਤਨੇਮ ਕਰਨਾ ਹੈ ਤੇ ਪਹਿਲੀ ਬਾਣੀ ਜਪਜੀ ਸਾਹਿਬ ਹੈ। ਇਹ ਜਪਜੀ ਸਾਹਿਬ ਦੇ ਵਿੱਚ ਮਹਾਰਾਜ ਨੇ ਇਸ ਗੱਲ ਨੂੰ ਦਰਜ ਕੀਤਾ ਹੈ ਕਿ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ। ਇੱਕੋ ਵਾਰੀ ਪਰਮਾਤਮਾ ਨੇ ਧਰਤੀ ਬਣਾਈ ਹੈ, ਇਹ ਸ੍ਰਿਸ਼ਟੀ ਬਣਾਈ ਹੈ, ਇਹ ਤਾਰੇ, ਇਹ ਚੰਦਰਮਾ, ਇਹ ਸੂਰਜ, ਸਾਹਿਤ ਇਸੇ ਕੰਮ ਇਹ ਮੁੱਕ ਜਾਣੇ ਨੇ ਜੀ। ਉਹ ਤੂੰ ਬੰਦਿਆ ਆਪਣੀ ਉਮਰ ਦਾ ਹਿਸਾਬ ਲਾ, ਤੇਰੀ ਉਮਰ 50 ਸਾਲ ਨਹੀਂ ਹੈਗੀ, ਤੂੰ ਕਰੋੜਾਂ ਸਾਲਾਂ ਦਾ ਹਿਸਾਬ ਲਾ ਕੇ ਉਹ ਜੀ ਮੁੱਕ ਜਾਣਾ ਜੀ, ਸੂਰਜ ਮੁੱਕ ਜਾਣਾ, ਚੰਦਰਮਾ ਮੁੱਕ ਜਾਣਾ ਹੈ। ਲੁਧਿਆਣੇ ਨਾ ਇੱਕ ਜ਼ਿਮੀਂਦਾਰ ਹੁੰਦਾ ਸੀ, ਉਹਦੀ 5 ਕਿੱਲੇ ਜ਼ਮੀਨ ਸੀ, ਮੈਂ ਖੁਦ ਉਹਦੇ ਕੋਲ ਜਾਂਦਾ ਰਿਹਾ, ਪਰ ਉਹਨੇ ਜਦੋਂ ਅਸੀਂ ਬਹਿਣਾ ਉੱਥੇ 300-400 ਕਿੱਲੇ ਦਾ ਇੱਕ ਵੱਡਾ ਮਾਲਕ ਸੀ, ਸਰਮਾਏਦਾਰ, ਉਹਦੀਆਂ ਗੱਲਾਂ ਕਰਨੀਆਂ, ਉਹਦੇ ਜੀ ਡਰਾਈਵਰ ਉਹਦਾ ਟਰੈਕਟਰ ਦਾ ਤੇਲ ਵੇਚੀ ਜਾਂਦੇ ਨੇ, ਉਹਦੀ ਵੱਟ ਕੋਈ ਸਿੱਧੀ ਨਹੀਂ ਹੈ, ਉਹਦੇ ਆਲੂ ਚੋਰੀ ਹੋ ਜਾਂਦੇ ਨੇ। ਅਸੀਂ ਹੱਸਣਾ ਲਾ ਕੇ ਬਹਿ ਕੇ ਵੀ ਬਾਪੂ ਤੇਰੇ 5 ਕਿੱਲੇ ਨੇ ਅਤੇ ਤੇਰੀਆਂ ਵੱਟਾਂ ਦਾ ਘਾਹ ਤਾਂ ਮੁੱਕਿਆ ਨਹੀਂ, ਉਹ ਤਾਂ 400 ਕਿੱਲੇ ਦਾ ਮਾਲਕ ਹੈ। ਵੀ ਬੰਦਿਆ ਤੇਰੀ ਛੋਟੀ ਜਿਹੀ ਜ਼ਿੰਦਗੀ ਹੈ, ਤੂੰ ਥੋੜ੍ਹੇ ਜਿਹੇ ਟਾਈਮ ਲਈ ਧਰਤੀ 'ਤੇ ਆਇਆ ਹੈ, ਹੈਂ ਤੂੰ ਲੈ ਕੇ ਆਪਣਾ ਵੱਡਾ ਸਾਰਾ ਮੀਟਰ 'ਤੇ ਪੂਰੀ ਪ੍ਰਕਿਰਤੀ ਤੋੜਦਾ ਮਿਲਦਾ ਫਿਰਦਾ ਨਾ ਭਾਈ, ਤੂੰ ਆਪਣੇ ਬਾਰੇ ਸੋਚ। ਸਾਡੇ ਬਜ਼ੁਰਗ ਬੜੀ ਸੋਹਣੀ ਧਾਰਨਾ ਲਾਉਂਦੇ ਸੀ, ਉਹ ਕਹਿੰਦੇ ਸੀ ਤੈਨੂੰ ਹੋਰ ਨਾਲ ਕੀ, ਤੈਨੂੰ ਚੋਰ ਨਾਲ ਕੀ, ਗੱਠੜੀ ਆਪਣੀ ਸੰਭਾਲ। ਸਾਨੂੰ ਆਪਣੇ ਬਾਰੇ ਸੋਚਣ ਦੀ ਲੋੜ ਹੈ, ਆਪਣੀ ਸਵੈ ਪੜਚੋਲ ਕਰਨ ਦੀ ਲੋੜ ਹੈ। ਛੋਟਾ ਜਿਹਾ ਰੱਬ ਨੇ ਸਾਨੂੰ ਇੱਕ ਸਮਾਂ ਦਿੱਤਾ ਹੈ, ਅਸੀਂ ਉਸ ਸਰੀਰ ਨੂੰ ਵੀ ਇੱਕ ਲੈਬੋਰਟਰੀ ਬਣਾ ਕੇ, ਇੱਕ ਸਾਇੰਸ ਲੈਬ ਬਣਾ ਕੇ ਉਹਦੇ 'ਚ ਕੈਮੀਕਲ ਪਾ ਕੇ ਵੇਖੀ ਜਾਂਦੇ ਵੀ ਚਿੱਟਾ ਪਾਈਏ ਤਾਂ ਕੀ ਨਿਕਲਦਾ, ਤਾਂ ਕਾਲਾ ਪਾਈਏ ਤਾਂ ਕੀ ਨਿਕਲਦਾ, ਜੋ ਅੱਗ 'ਤੇ ਉਂਗਲ 'ਤੇ ਬਲ ਦੀ ਸ਼ਰਾਬ ਪੀਏ ਤਾਂ ਫਿਰ ਕੀ ਨਿਕਲਦਾ, ਕਿਹੜੇ ਪਾਸੇ ਪਏ ਹੋਏ ਹਾਂ ਅਸੀਂ। ਸਾਨੂੰ ਸੱਚੇ ਪਾਤਸ਼ਾਹ ਨੇ ਸਮਝਾਇਆ ਸੀ ਕਿ ਭਾਈ ਗੁਰ ਸਤਿਗੁਰ ਕਾਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਦੇ ਆਵੇ। ਸਵੇਰੇ ਉੱਠਣਾ, ਪਾਠ ਕਰਨਾ, ਇਸ਼ਨਾਨ ਕਰਨਾ, ਸੰਗਤ ਕਰਨੀ, ਸੇਵਾ ਕਰਨੀ, ਕਿਰਤ ਕਰਨੀ, ਦਸਵੰਧ ਕੱਢਣਾ ਅਤੇ ਲੋੜਵੰਦਾਂ ਤੱਕ ਪਹੁੰਚਾਉਣਾ। ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੁੰਦਾ ਕਿ ਤੁਹਾਡਾ ਦਸਵੰਧ ਗੌਰਮੈਂਟ ਦੀ ਗ੍ਰਾਂਟ ਵਰਗਾ ਹੋ ਗਿਆ, ਜਿਵੇਂ ਸਰਕਾਰੀ ਗ੍ਰਾਂਟ ਕਾਰਡ ਹੋਲਡਰਾਂ ਤੱਕ ਨਹੀਂ ਨਾ ਪਹੁੰਚਦੀ, ਤੁਹਾਡਾ ਦਸਵੰਧ ਵੀ ਕੋਈ ਨਹੀਂ ਜੇ ਪਹੁੰਚਦਾ। ਅੱਜ ਜਿੰਨੀਆਂ ਦੁਸ਼ਵਾਰੀਆਂ ਨੇ, ਮੈਂ ਆਪ ਜੀ ਨੂੰ ਬੇਨਤੀ ਕਰਾਂ, ਆਪਣੇ ਪਿੰਡ ਦੀ ਗੱਲ ਕਰੋ। ਮੇਰੇ ਪਿੰਡ ਦਾ ਜੋ ਗਰੀਬ ਹੈ, ਜੋ ਮੈਨੂੰ ਪਤਾ ਹੈ ਤੁਹਾਨੂੰ ਨਹੀਂ ਪਤਾ ਹੋ ਸਕਦਾ, ਕਿਸੇ ਆਪਣੇ ਪਿੰਡ ਦੇ ਗਰੀਬ ਦੀ ਛੱਤ ਪਾ ਦਿਓ, ਕਿਸੇ ਆਪਣੇ ਪਿੰਡ ਦੇ ਗਰੀਬ ਦੀ ਧੀ ਵਿਆਹ ਦਿਓ, ਕਿਸੇ ਆਪਣੇ ਪਿੰਡ ਦੇ ਗਰੀਬ ਸਿੱਖ ਦੇ ਬੱਚੇ ਪੜ੍ਹਾ ਦਿਓ। ਦੁਨੀਆਂ ਲਾਈਨ ਲਾ ਕੇ ਖੜੀ ਹੋ ਜਾਏਗੀ, ਅਸੀਂ ਇਸ ਧਰਮ ਦੇ ਵਿੱਚ ਜਾਣਾ ਹੈ, ਜਿਸ ਧਰਮ ਦੇ ਲੋਕ ਗੁਰਸਿੱਖਾਂ ਦੀ ਇੱਦਾਂ ਬਾਹ ਫੜਦੇ ਨੇ, ਉਹਨਾਂ ਦੇ ਕੋਠੇ ਦੀ ਛੱਤ ਪਾ ਕੇ ਦਿੰਦੇ ਨੇ, ਉਹਨਾਂ ਦੀ ਧੀ ਦਾ ਵਿਆਹ ਕਰਕੇ ਦਿੰਦੇ ਨੇ, ਉਹਨਾਂ ਦੇ ਬੱਚਿਆਂ ਨੂੰ ਪੜ੍ਹਾਉਂਦੇ ਨੇ। ਅਸੀਂ ਧਰਮ ਦੇ ਨਾਂ 'ਤੇ ਬੜਾ ਸੌਖਾ ਕੰਮ ਸੀਗਾ, ਮੈਨੂੰ ਵੀ ਇਸ ਗੱਲ ਲਈ ਨਾ ਬੜਾ ਸਮਝਣ ਦੀ ਲੋੜ ਪਈ ਹੈ ਵੀ ਅਸੀਂ ਲੰਗਰ ਇੰਨੀ ਛੇਤੀ, ਲੰਗਰ ਦੀ ਗੱਲ ਜ਼ਿਆਦਾ ਕਿਉਂ ਸਾਡੇ ਵਿੱਚ ਹੋ ਗਈ, ਕਿਉਂਕਿ ਬਣਾ ਹਲਵਾਈਆਂ ਨੇ ਦੇਣਾ ਹੈ ਅਤੇ ਵਰਤਾ ਵੇਟਰਾਂ ਨੇ ਦੇਣਾ ਹੈ, ਤੇ ਪੈਸੇ ਨਾਲ ਧਰਮ ਹੋ ਜਾਣਾ ਹੈ, ਨਾ ਸਵੇਰੇ ਉੱਠਣ ਦੀ ਲੋੜ ਹੈ, ਨਾ ਇਸ਼ਨਾਨ ਕਰਨ ਦੀ ਲੋੜ ਹੈ, ਨਾ ਪਾਠ ਕਰਨ ਦੀ ਲੋੜ ਹੈ, ਤੇ ਇਹ ਜੀ ਸਾਡਾ ਜੀ ਲੰਗਰ ਚੱਲ ਰਿਹਾ ਜੀ, ਲੰਗਰ ਲਾਓ। ਲੰਗਰ ਮਰਿਆਦਾ ਹੈ, ਸਿੱਖ ਧਰਮ ਦੀ ਮਰਿਆਦਾ ਹੈ, ਮਰਿਆਦਾ 'ਚ ਕੋਈ ਅਮੈਂਡਮੈਂਟ ਨਹੀਂ ਕਰ ਸਕਦਾ, ਪਰ ਲੰਗਰ ਸਿਰਫ ਦਾਲ ਪ੍ਰਸ਼ਾਦੇ ਦਾ ਹੁੰਦਾ ਹੈ, ਕੇਟਰਿੰਗ ਦਾ ਨਹੀਂ ਹੁੰਦਾ। ਲੰਗਰ ਲੋੜਵੰਦਾਂ ਵਾਸਤੇ ਹੁੰਦਾ ਹੈ, ਗਰੀਬਾਂ ਵਾਸਤੇ ਹੁੰਦਾ, ਦੁਖੀਆਂ ਵਾਸਤੇ ਹੁੰਦਾ। ਸਰਕਾਰੀ ਹੌਸਪਿਟਲਾਂ ਦੇ ਬਾਹਰ ਜਾ ਕੇ ਲਾਓ, ਸ਼ੋਭਾ ਹੋਏਗੀ ਤੁਹਾਡੀ। ਸੜਕਾਂ 'ਤੇ ਵਾਸ ਲਾ ਕੇ ਡਰੰਮ ਰੋਕ ਕੇ ਨਾ ਲਾਓ। ਧਰਮ ਜਿਹੜਾ ਹੈ ਉਹਦੇ ਉਹ ਤੁਹਾਨੂੰ ਇਸੇ ਤਰ੍ਹਾਂ ਹੀ ਕਮਾਉਣਾ ਪਏਗਾ, ਸਵੇਰੇ ਉੱਠਣਾ ਪਏਗਾ, ਕਿਰਤ ਕਰਨੀ ਪਏਗੀ, ਨਾਮ ਜਪਣਾ ਪਵੇਗਾ, ਵੰਡ ਛਕਣਾ ਪਵੇਗਾ। ਔਰ ਵੰਡਣ ਲੱਗਿਆ ਇਹ ਜ਼ਰੂਰ ਧਿਆਨ ਰੱਖਿਓ ਕਿ ਤੁਹਾਡੇ ਦਸਵੰਧ ਦਾ ਗੌਰਮੈਂਟ ਗ੍ਰਾਂਟ ਵਾਲਾ ਹਾਲ ਨਾ ਹੋਵੇ, ਕਿ ਉਹ ਰਾਹ ਦੇ ਵਿੱਚ ਲੋਕ ਹੀ ਵਰਤ ਜਾਣ। ਇਹ ਪਤਾ ਕਰੋ ਕਿ ਕੀ ਉੱਥੇ ਪਹੁੰਚ ਗਿਆ ਜਿੱਥੇ ਗੁਰੂ ਕਲਗੀਧਰ ਪਿਤਾ ਕਹਿੰਦੇ ਸੀ ਕਿ ਦਾਨ ਦਿਓ, ਇਨਹੀ ਕੋ ਭਲੋ ਔਰ ਕੋ ਦਾਨ ਸੁਹਾਤ ਨਾ ਜੀ ਕੋ। ਇੱਕ ਤੁਹਾਡੇ ਪਿੰਡ 'ਚ ਅੰਮ੍ਰਿਤਧਾਰੀ ਹੈ, ਕਿਰਤੀ ਹੈ, ਗ੍ਰਿਸਤੀ ਹੈ, ਬਾਲ ਬੱਚੇਦਾਰ ਹੈ, ਕਿ ਤੁਸੀਂ ਉਹਦੇ ਘਰ ਜਾ ਕੇ ਆਟੇ ਦਾਲ ਦਾ ਪਤਾ ਕੀਤਾ, ਕਿ ਉਹਦੇ ਬੱਚੇ ਦੀਆਂ ਕਿਤਾਬਾਂ ਕਾਪੀਆਂ ਦਾ ਪਤਾ ਕੀਤਾ ਨਾ? ਜਿਹਨੇ ਤੁਹਾਡੀ ਥੋੜ੍ਹੀ ਜਿਹੀ ਕਸ਼ਾਮਦ ਕਰ ਦਿੱਤੀ ਅਤੇ ਤੁਸੀਂ ਉਹਨੂੰ ਥੋੜ੍ਹਾ ਜਿਹਾ ਦਾਨ ਕਰ ਦਿੱਤਾ। ਲੋੜਵੰਦਾਂ ਤੱਕ ਪਹੁੰਚੀਏ, ਉੱਥੋਂ ਤੱਕ ਜਾਈਏ ਜਿੱਥੇ ਤੱਕ ਤੁਹਾਨੂੰ ਗੁਰੂ ਕਲਗੀਧਰ ਪਿਤਾ ਨੇ ਘੱਲਿਆ ਹੈ। ਹਾਂਜੀ,
ਸਹਿਜ ਭਾਏ ਜਾਏ ਤੇ ਨਾਨਕ ਪਾਰ ਬ੍ਰਹਮ ਲਿਵ ਜਾਗੇ।
ਸਹਿਜ ਭਾਏ, ਜੇ ਭਾਈ ਤੁਸੀਂ ਇਸ ਮਾਰਗ ਤੇ ਤੁਰੋਗੇ ਤੇ ਨਾਨਕ ਪਾਰ ਬ੍ਰਹਮ ਲਿਵ ਜਾਗੇ, ਤੁਹਾਡੇ ਅੰਦਰ ਪਰਮਾਤਮਾ ਦੀ ਬਖਸ਼ਿਸ਼ ਹੋਏਗੀ, ਜੋਤ ਜਗੇਗੀ, ਪਰਮਾਤਮਾ ਆਪ ਪ੍ਰਗਟ ਹੋਵੇਗਾ।
ਪਾਰ ਜਾਤ ਘਰ ਆਂਗਨ ਮੇਰਾ ਪੋਹਪ ਪੱਤਰ ਤਤ ਡਾਲਾ।
ਜਦੋਂ ਪਰਮਾਤਮਾ ਘਰ ਵਿੱਚ ਆ ਗਿਆ ਤਾਂ ਫਿਰ ਸਮਝ ਲਓ ਕਿ ਤੁਹਾਡੇ ਘਰ ਵਿੱਚ ਆਪ ਪਾਰ ਜਾਤ ਆ ਗਿਆ। ਪਾਰ ਜਾਤ ਇੱਥੇ ਰੁੱਖ ਨਹੀਂ ਹੈ, ਇੱਥੇ ਪਾਰ ਜਾਤ ਪਰਮਾਤਮਾ ਨੂੰ ਕਿਹਾ। ਜਦੋਂ ਉਹ ਤੁਹਾਡੇ ਆਂਗਣ ਵਿਹੜੇ ਦੇ ਵਿੱਚ ਹੈ, ਸਮਝ ਲੈਣਾ ਕਿ ਉਹਦੇ ਫੁੱਲ, ਉਹਦੇ ਪੱਤਰ, ਉਹਦੀਆਂ ਡਾਲੀਆਂ ਸਭ ਤੁਹਾਡੇ ਘਰ ਵਿੱਚ ਪ੍ਰਗਟ ਹੋ ਗਈਆਂ।
ਸਰਬ ਜੋਤ ਨਿਰੰਜਨ ਸੰਭੂ ਛੋਡੋ ਬਹੁਤ ਜੰਜਾਲਾ।
ਬਹੁਤੇ ਜੰਜਾਲਾਂ ਦੀ ਲੋੜ ਨਹੀਂ ਹੈ, ਬਹੁਤੇ ਅਡੰਬਰਾਂ ਦੀ ਲੋੜ ਨਹੀਂ ਹੈ, ਬਹੁਤੇ ਵਿਖਾਵੇ ਕਰਮ ਕਾਂਡਾਂ ਦੀ ਲੋੜ ਨਹੀਂ ਹੈ। ਉਸ ਪਰਮਾਤਮਾ ਨੂੰ ਸਿਮਰੋ ਜਿਹਦੀ ਸਰਬ ਜੋਤ ਨਿਰੰਜਨ ਸੰਭੋ, ਜਿਹੜਾ ਆਪਣੇ ਆਪ ਤੋਂ ਪੈਦਾ ਹੋਇਆ, ਜਿਹੜਾ ਪਰਮਾਤਮਾ ਕਾਲਖ ਤੋਂ ਰਹਿਤ ਹੈ। ਹਾਂਜੀ,
ਸੁਣ ਸਿਖਵੰਤੇ ਨਾਨਕ ਬਿਨਵੈ ਛੋਡੋ ਮਾਇਆ ਜਾਲਾ।
ਸੁਣੋ ਭਾਈ, ਗੁਰੂ ਦੀ ਸਿੱਖਿਆ ਸੁਣੋ, ਮਾਇਆ ਦੇ ਜੰਜਾਲ ਜਿਹੜੇ ਨੇ ਇਹਨਾਂ ਦਾ ਤਿਆਗ ਕਰੋ। ਹਾਂਜੀ,
ਮਨ ਵਿਚਾਰ ਏਕ ਲਿਵ ਲਾਗੀ ਪੁਨਰਪ ਜਨਮ ਨਾ ਕਾਲਾ।
ਮਨ ਦੇ ਵਿੱਚ ਇੱਕ ਵਿਚਾਰ, ਇੱਕ ਲਿਵ ਜਿਹੜੀ ਹੈ ਉਹ ਫਿਰ ਪੈਦਾ ਹੁੰਦੀ, ਉਹ ਕੀ ਹੈ ਕਿ ਮੁੜ ਕੇ ਜਨਮ ਨਹੀਂ ਹੋਏਗਾ, ਮੁੜ ਕੇ ਜੰਮਣਾ ਮਰਨਾ ਨਹੀਂ ਹੋਏਗਾ। ਅਸੀਂ ਤਾਂ ਜੇ ਦੁਨੀਆਂ ਦੇ ਸੁੱਖਾਂ ਦੁੱਖਾਂ ਦੀਆਂ ਹੀ ਗੱਲਾਂ ਕਰਦੇ ਹਾਂ, ਅਸੀਂ ਇਹ ਭੁੱਲ ਜਾਂਦੇ ਹਾਂ ਕਿ ਭਈ ਪ੍ਰਾਪਤ ਮਾਨਖ ਦੇਹੋਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੇ। ਤੇ ਮਾਇਆ ਦੇ ਰੰਗਾਂ ਦੀਆਂ ਅਸੀਂ ਗੱਲਾਂ ਕਰਦੇ ਹਾਂ ਆਪਾਂ, ਇਹ ਪਾਠ ਕਰੋ ਤੇ ਇਹ ਮਿਲ ਜਾਏਗਾ, ਇਸ ਗੁਰਦੁਆਰੇ ਜਾਓਗੇ ਤੇ ਇਹ ਮਿਲ ਜਾਏਗਾ, ਇੰਨੇ ਵਾਰੀ ਜਾਓਗੇ ਤੇ ਇਹ ਮਿਲ ਜਾਏਗਾ, ਇੰਨੇ ਵਾਰੀ ਕਰੋਗੇ ਤੇ ਇਹ ਮਿਲ ਜਾਏਗਾ। ਸਵਾਲ ਤੇ ਸੀ ਵੀ ਇਹਨਾਂ ਸਾਰਿਆਂ ਤੋਂ ਅਸੀਂ ਕਿਵੇਂ ਉੱਪਰ ਉੱਠ ਸਕਦੇ ਹਾਂ? ਕਹਿਣਾ ਤੇ ਇਹ ਬਣਦਾ ਸੀ ਕਿ ਮਹਾਰਾਜ ਮੇਰੇ ਤੇ ਇੱਕ ਕਿਰਪਾ ਕਰੋ, ਕਿ ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਹੈ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੁੱਲਾਂ ਵਿਸਰੈ ਤੇਰਾ ਚੇਤਨਾ ਆਵੇ। ਜਦੋਂ ਮੇਰੇ ਕੋਲ ਬਹੁਤ ਕੁਝ ਹੋਵੇ ਤੇ ਮਹਾਰਾਜ ਫਿਰ ਉਦੋਂ ਮੈਂ ਸਵੇਰੇ ਉੱਠ ਸਕਾਂਗਾ, ਕਿ ਉਦੋਂ ਅੰਮ੍ਰਿਤ ਵੇਲਾ ਹੋਏਗਾ ਮੇਰੇ ਕੋਲ, ਕਿ ਉਦੋਂ ਮੇਰੇ ਕੋਲ ਨਿਤਨੇਮ ਹੋਏਗਾ, ਕਿ ਉਦੋਂ ਵੀ ਮੈਂ ਦਰਬਾਰ ਸਾਹਿਬ ਪਹੁੰਚਾਂਗਾ, ਕਿ ਉਦੋਂ ਵੀ ਮੈਂ ਜਾ ਕੇ ਸਰੋਵਰ ਵਿੱਚ ਇਸ਼ਨਾਨ ਕਰ ਸਕਾਂਗਾ। ਇਹ ਦਾਤ ਮੰਗਣ ਦੀ ਲੋੜ ਹੈ।
ਸੋ ਗੁਰੂ ਸੋ ਸਿੱਖ ਕਥੀ ਅਲੇ ਸੋ ਵੈਦ ਜੇ ਜਾਣੈ ਰੋਗੀ।
ਗੁਰੂ ਉਹ ਹੈ, ਸਿੱਖ ਉਹ ਹੈ, ਉਹਨੂੰ ਕਿਹਾ ਜਾ ਸਕਦਾ ਜਿਹੜਾ ਵੈਦ ਦੇ ਵਾਂਗ ਰੋਗ ਬੁੱਝ ਲਵੇ, ਜਿਹਨੂੰ ਇਸ ਭੇਦ ਦੀ, ਇਸ ਮਰਜ਼ ਦੀ ਸਮਝ ਆ ਜਾਏ।
ਤਿਸ ਕਾਰਨ ਕੰਮ ਨਾ ਧੰਦਾ ਨਾਹੀ, ਧੰਦਾ ਗਿਰਹੀ ਜੋਗੀ।
ਤਿਸ ਕਾਰਨ ਕੰਮ ਨਾ ਧੰਦਾ ਨਾਹੀ, ਧੰਦਾ ਗਿਰਹੀ ਜੋਗੀ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਫਿਰ ਭਾਈ ਤੂੰ ਇਹਨਾਂ ਵਿਅਰਥ ਕਰਮਾਂ ਦੇ ਵਿੱਚ ਗੁਆਚੇਗਾ ਨਹੀਂ। ਸੱਚੇ ਪਾਤਸ਼ਾਹ ਨੇ ਜਿਹੜਾ ਯੋਗ ਦੱਸਿਆ ਸੀ ਨਾ, ਨਾਨਕ ਘਰ ਹੀ ਬੈਠਿਆਂ ਯੋਗ ਪਾਈਐ। ਜਿਹੜਾ ਯੋਗ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਬਖਸ਼ਿਆ ਹੈ, ਉਹਦੇ ਵਾਸਤੇ ਬਾਹਰ ਜਾਣ ਦੀ ਲੋੜ ਨਹੀਂ ਹੈ। ਗੱਲੀ ਯੋਗ ਨਾ ਹੋਈ, ਗੱਲਾਂ ਨਾਲ ਥੋੜ੍ਹਾ ਯੋਗ ਪ੍ਰਾਪਤ ਹੁੰਦਾ, ਸਗੋਂ ਘਰ ਬੈਠਿਆਂ ਤੁਸੀਂ ਜਦੋਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਨਿਰਲੇਪ ਹੋ ਜਾਓਗੇ ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਤੁਹਾਨੂੰ ਯੋਗ ਦੀ ਅਵਸਥਾ ਵੀ ਮਿਲ ਜਾਏਗੀ।
ਕਾਮ ਕ੍ਰੋਧ ਅਹੰਕਾਰ ਤਜੀ ਅਲੇ, ਲੋਭ ਮੋਹ ਤਿਸ ਮਾਇਆ।
ਕਾਮ ਦਾ, ਕ੍ਰੋਧ ਦਾ, ਹੰਕਾਰ ਦਾ, ਲੋਭ ਦਾ, ਮੋਹ ਦਾ ਇਹ ਤਿਆਗ ਕਰਨਾ ਹੈ। ਛੱਡਣ ਵਾਲੀਆਂ ਤਾਂ ਇਹ ਚੀਜ਼ਾਂ ਸੀ ਭਾਈ, ਇੱਥੇ ਜਿਹਨੇ ਛੱਡੀ, ਕਹਿੰਦਾ ਕੋਈ ਕਹਿੰਦਾ ਮੈਂ ਚਾਹ ਨਹੀਂ ਪੀਂਦਾ, ਕੋਈ ਕਹਿੰਦਾ ਜੀ ਅਸੀਂ ਲਸਣ ਨਹੀਂ ਖਾਂਦੇ, ਕੋਈ ਕਹਿੰਦਾ ਜੀ ਅਸੀਂ ਗੰਢੇ ਨਹੀਂ ਖਾਂਦੇ। ਬੰਦੇ ਖਾ ਜਾਂਦੇ ਹੋ ਤੁਸੀਂ। ਬਾਬਾ ਜੀ ਨੇ ਇਹ ਗੱਲ ਕਹੀ ਸੀ ਨਾ ਕਿ ਜੇ ਰੱਤ ਲੱਗੇ ਕੱਪੜੀ, ਜਾਮਾ ਹੋਏ ਪਲੀਤ, ਕੱਪੜਿਆਂ ਨੂੰ ਖੂਨ ਲੱਗ ਗਿਆ, ਕਹਿੰਦਾ ਜੀ ਮੈਂ ਮਸੀਤ 'ਚ ਨਹੀਂ ਜਾ ਸਕਦਾ, ਨਮਾਜ਼ ਨਹੀਂ ਪੜ੍ਹ ਸਕਦਾ, ਪਰ ਕਹਿੰਦੇ ਜੋ ਰੱਤ ਪੀਵੇਂ ਮਾਨਸਾਂ ਤਿੰਨ ਕਿਉਂ ਨਿਰਮਲ ਚੀਤ, ਅਤੇ ਬੰਦਿਆਂ ਦਾ ਤੂੰ ਖੂਨ ਪੀਂਦਾ। ਕੱਪੜਿਆਂ ਨੂੰ ਇੱਕ ਖੂਨ ਦਾ ਧੱਬਾ ਲੱਗ ਜਾਏ ਅਤੇ ਤੂੰ ਕਹਿੰਦਾ ਜੀ ਮੈਂ ਮਸੀਤ ਵਿੱਚ ਜਾ ਕੇ ਨਮਾਜ਼ ਨਹੀਂ ਪੜ੍ਹ ਸਕਦਾ, ਅਤੇ ਲੋਕਾਂ ਦਾ ਖੂਨ ਪੀ ਕੇ ਤੂੰ ਨਮਾਜ਼ ਪੜ੍ਹ ਲਏਗਾ, ਕਲਮਾ ਪੜ੍ਹ ਲਏਗਾ, ਕੁਰਾਨ ਸ਼ਰੀਫ ਦਾ ਪਾਠ ਕਰ ਲਏਗਾ ਤੂੰ ਬਈ।
ਮਨ ਤਤ ਅਵਗਤ ਧਿਆਇਆ, ਗੁਰ ਪ੍ਰਸਾਦੀ ਪਾਇਆ।
ਉਸ ਪਰਮਾਤਮਾ ਨੂੰ ਜਦੋਂ ਅਸੀਂ ਸਿਮਰਾਂਗੇ ਤੇ ਗੁਰੂ ਦੀ ਕਿਰਪਾ ਦੇ ਨਾਲ ਸਾਨੂੰ ਤਤ ਗਿਆਨ ਦੀ ਪ੍ਰਾਪਤੀ ਹੋਵੇਗੀ।
ਗਿਆਨ ਧਿਆਨ ਸਭ ਦਾਤ ਕਥੀ ਅਲੇ, ਸੇਤ ਵਰਨ ਸਭ ਦੂਤਾ।
ਇਹ ਗਿਆਨ, ਇਹ ਧਿਆਨ, ਇਹ ਸਭ ਉਸ ਪਰਮਾਤਮਾ ਦੀ ਦਾਤ ਹੈ, ਬਖਸ਼ਿਸ਼ ਹੈ। ਇਹ ਉਸ ਪਰਮਾਤਮਾ ਨੇ ਆਪ ਰਹਿਮਤ ਕਰਕੇ ਵਸਤਾਂ ਦੇਣੀਆਂ ਨੇ। ਇਸੇ ਕਰਕੇ ਤੇ ਦੋ ਗੱਲਾਂ ਨੇ ਸਾਡੇ ਕੋਲ, ਜਾਂ ਆਪਾਂ ਸੇਵਾ ਕਰ ਸਕਦੇ ਜਾਂ ਆਪਾਂ ਅਰਦਾਸ ਕਰ ਸਕਦੇ ਹਾਂ। ਬਖਸ਼ਿਸ਼ ਤਾਂ ਉਹਦੀ ਹੈ, ਜੇ ਕੋਈ ਸੇਵਾ ਵੀ ਕਰਦਾ ਸਮਝ ਲੈਣਾ ਇਹ ਉਹਦੀ ਰਹਿਮਤ ਹੈ ਕਿ ਉਸਨੇ ਆਪਣੀ ਸੇਵਾ 'ਤੇ ਲਾਇਆ ਹੋਇਆ, ਉਹ ਆਪਣੀ ਸੇਵਾ ਕਰਵਾ ਰਿਹਾ। ਇਹ ਗੱਲ ਭਾਈ ਬਚਿੱਤਰ ਸਿੰਘ ਨੇ ਕਹੀ ਸੀ, ਉਹਨੇ ਕਿਹਾ ਮਹਾਰਾਜ ਸਿਰ 'ਤੇ ਹੱਥ ਰੱਖੋ, ਇਹ ਹਾਥੀ ਕੀ ਹੈ, ਜਿਹਦੇ ਨਾਲ ਕਹੋ ਉਹਦੇ ਨਾਲ ਮੁਕਾਬਲਾ ਕਰ ਲਵਾਂਗਾ, ਪਰ ਮੈਂ ਬਚਿੱਤਰ ਸਿੰਘ ਕੁਛ ਨਹੀਂ ਕਰ ਸਕਦਾ।
ਬ੍ਰਹਮ ਕਮਲ ਮਦ ਤਾਸਰ ਸਾਧੰ, ਜਾਗਤ ਨਾਹੀ ਸੂਤਾ।
ਇਹ ਬ੍ਰਹਮ ਕਮਲ ਜਿਹੜਾ ਹੈ, ਮਦ ਤਾਸਰ ਸਾਧੰ, ਜਾਗਤ ਨਾਹੀ ਸੂਤਾ, ਉਹ ਪਰਮਾਤਮਾ ਜਿਹੜਾ ਹੈ ਉਹ ਜਾਗਦਾ ਹੈ, ਉਹ ਸੁੱਤਾ ਨਹੀਂ ਹੈ। ਉਹਦੀ ਬਖਸ਼ਿਸ਼ ਦੇ ਵਿੱਚ ਅਸੀਂ ਸੁਚੇਤ ਰਹਿਣਾ ਹੈ, ਹਰ ਵਕਤ ਉਸ ਪਰਮਾਤਮਾ ਦੇ ਸਨਮੁਖ ਰਹਿਣਾ, ਉਹਦੀ ਸਿਮਰਤੀ ਯਾਦ ਵਿੱਚ ਜਿਉਣਾ।
ਮਹਾ ਗੰਭੀਰ ਪੱਤਰ ਪਾਤਾਲ, ਨਾਨਕ ਸਰਬ ਜਵਾਇਆ।
ਉਸ ਪਰਮਾਤਮਾ ਦੀ ਕਿਰਪਾ ਕਿ ਇਹ ਜਿਹੜੇ ਜਿਹਨੂੰ ਪਾਰ ਜਾਤ ਆਖਿਆ, ਉਹਦੇ ਜਿਹੜੇ ਬਖਸ਼ਿਸ਼ ਜਿਹੜੀ ਹੈ, ਨਾਨਕ ਸਰਬ ਜਵਾਇਆ, ਸਾਰਾ ਕੁਝ ਉਸ ਮਾਲਕ ਨੇ ਸਾਨੂੰ ਘਰ ਵਿੱਚ ਬਖਸ਼ਿਸ਼ ਕੀਤਾ। ਹਾਂਜੀ।
ਉਪਦੇਸ਼ ਗੁਰੂ ਮਾਮ ਪੁਨਹਿ ਨਾ ਗਰਬੰ, ਬੇਖ ਤਾਜ ਅੰਮ੍ਰਿਤ ਪੀ ਆਇਆ।
ਉਪਦੇਸ਼ ਗੁਰੂ, ਗੁਰੂ ਨੇ ਆਪਣਾ ਉਪਦੇਸ਼ ਦਿੱਤਾ, ਗੁਰੂ ਨੇ ਆਪਣੀ ਸ਼ਿਕਸ਼ਾ ਦਿੱਤੀ, ਤੇ ਫਿਰ ਕੀ ਹੋਇਆ, ਤਾਸ ਪੁਨਹਿ ਨਾ ਗਰਬੰ, ਕਦੇ ਮੁੜ ਕੇ ਜੰਮਣਾ ਮਰਨਾ ਨਹੀਂ ਪਿਆ। ਬਿਖ ਤਜ ਅੰਮ੍ਰਿਤ ਪਿਆਇਆ, ਗੁਰੂ ਨੇ ਯਹਿਰ ਤੋਂ ਬਚਾ ਲਿਆ, ਅੰਮ੍ਰਿਤ ਪੀਆ, ਸਤਿਗੁਰ ਦੀਆ, ਅਵਰ ਨਾ ਜਾਣਾ ਦੂਆ ਦੀਆ। ਇਹ ਜਿਹੜਾ ਅੰਮ੍ਰਿਤ ਸਾਨੂੰ ਖੰਡੇ ਬਾਟੇ ਦੇ ਰੂਪ ਵਿੱਚ ਵੀ ਮਿਲਿਆ, ਇਹ ਵੀ ਬਾਣੀ ਪੜ੍ਹ ਕੇ ਤਿਆਰ ਕੀਤਾ ਗਿਆ। ਬਾਣੀ ਦੀ ਮਹਿਮਾ ਹੈ, ਉਸ ਪਰਮਾਤਮਾ ਦੇ ਨਾਮ ਦੀ ਮਹਿਮਾ ਹੈ, ਉਸ ਪਰਮਾਤਮਾ ਦੇ ਇਸ ਅੰਮ੍ਰਿਤ ਨਾਮ ਨੂੰ ਤੇ ਉਸ ਪੰਜਾਂ ਪਿਆਰਿਆਂ ਤੋਂ ਪ੍ਰਾਪਤ ਹੋਣ ਵਾਲੇ ਅੰਮ੍ਰਿਤ ਦੀ ਮਹਿਮਾ ਹੈ। ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਨੂੰ ਮੰਨਣ ਵਾਲੇ, ਗੁਰੂ ਦੀ ਮੰਨਣ ਵਾਲੇ ਬਣ ਜਾਈਏ। ਬਹੁਤੇ ਤਾਂ ਗੁਰੂ ਨੂੰ ਹੀ ਨਹੀਂ ਮੰਨਦੇ, ਜਿਹੜੇ ਮੰਨਦੇ ਨੇ ਫਿਰ ਭਾਈ ਥੋੜ੍ਹੀ ਜਿਹੀ ਗੱਲ ਅੱਗੇ ਚੱਲੀਏ ਆਪਾਂ, ਆਪਾਂ ਗੁਰੂ ਦੀ ਵੀ ਮੰਨੀਏ। ਦੁਨੀਆਂ ਦੀ ਨਾ ਮੰਨੋ, ਕੋਈ ਤੁਹਾਨੂੰ ਬਾਤ ਸੁਣਾਵੇ ਵੀ ਤਾਂ ਉਹਨੂੰ ਕਹੋ ਭਾਈ ਮੈਨੂੰ ਗੁਰੂ ਦੀ ਬਾਤ ਸੁਣਾ। ਤੈਂ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੀਜੈ, ਸੀਸ ਵੱਢੇ ਕਰ ਬੈਸਣ ਦੀਜੈ, ਬਿਣ ਸਿਰ ਸੇਵ ਕਰੀਜੈ, ਉਹਦਾ ਸਤਿਕਾਰ ਮਾਣ ਕਰੋ। ਪਰ ਤੁਰਨਾ ਅਸੀਂ ਆਪਣੇ ਗੁਰੂ ਦੇ ਮਗਰ ਹੈ। ਦਾਤ ਪੰਜ ਪਿਆਰਿਆਂ ਤੋਂ ਲੈਣੀ ਹੈ, ਅਤੇ ਪੰਜ ਪਿਆਰੇ ਵੀ ਤੁਹਾਨੂੰ ਜਦੋਂ ਖਾਲਸਾ ਸਜਾਉਂਦੇ ਨੇ ਅਤੇ ਗੁਰੂ ਦੇ ਲੜ ਲਾਉਂਦੇ ਨੇ, ਤੁਹਾਨੂੰ ਇਹ ਪੜ੍ਹਾਇਆ ਜਾਂਦਾ ਬਾਰ ਬਾਰ ਕਿ ਭਾਈ ਗੁਰੂ ਮਾਨਿਓ ਗ੍ਰੰਥ। ਇਹਨੇ ਸ਼ਬਦ ਪ੍ਰਵਾਨ ਕਰਨਾ ਜੀ। ਇੱਕ ਜ਼ਰੂਰੀ ਬੇਨਤੀ ਹੈ ਕਿ ਜੈਤੋ ਦੇ ਮੋਰਚੇ ਸਮੇਂ ਸ਼ਹੀਦ ਹੋਏ ਸਿੰਘਾਂ ਦਾ 100 ਸਾਲਾ ਸ਼ਹੀਦੀ ਦਿਹਾੜਾ ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਸ਼੍ਰੀ ਅੰਮ੍ਰਿਤਸਰ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਸਹਿਯੋਗ ਨਾਲ 7, 8 ਤੇ 9 ਫੱਗਣ ਨਾਨਕ ਸ਼ਾਹੀ ਸੰਮਤ 555/19-21 ਫਰਵਰੀ 2024 ਨੂੰ ਗੁਰਦੁਆਰਾ ਸ਼ਹੀਦ ਗੰਜ ਟਿੱਬੀ ਸਾਹਿਬ ਅਤੇ ਸ਼੍ਰੀ ਗੰਗਸਰ ਸਾਹਿਬ ਪਾਤਸ਼ਾਹੀ 10ਵੀਂ ਜੈਤੋ ਫਰੀਦਕੋਟ ਵਿਖੇ ਕੌਮੀ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਇਹਦੇ ਵਿੱਚ 19 ਫਰਵਰੀ ਨੂੰ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਹੋਏਗੀ, ਸ਼ਹੀਦੀ ਮਾਰਚ ਨਗਰ ਕੀਰਤਨ ਕੱਢਿਆ ਜਾਵੇਗਾ, 20 ਫਰਵਰੀ ਨੂੰ ਗੁਰਮਤਿ ਮਿਸ਼ਰੀ ਕਾਲਜ ਸਕੂਲਾਂ ਕਾਲਜਾਂ ਦੇ ਵਿਦਿਆਰਥੀ 23 ਸਾਜ਼ਾਂ ਦੇ ਨਾਲ ਸ਼ਬਦ ਕੀਰਤਨ, ਕਵੀਸ਼ਰੀ ਵਾਰਾਂ, ਕਵਿਤਾ ਲੈਕਚਰ ਅਤੇ ਅੰਮ੍ਰਿਤ ਸੰਚਾਰ ਹੋਣਗੇ। ਇੰਟਰਨੈਸ਼ਨਲ ਟੀਮਾਂ ਦੇ ਗੱਤਕਾ ਮੁਕਾਬਲੇ ਹੋਣਗੇ। ਸ਼ਬਦ ਕੀਰਤਨ ਦਰਬਾਰ ਰਾਤ ਨੂੰ 7 ਵਜੇ ਤੋਂ 10 ਵਜੇ ਤੱਕ ਹੋਵੇਗਾ। 21 ਫਰਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣਗੇ, ਧਾਰਮਿਕ ਦੀਵਾਨ ਸਜਣਗੇ, ਸਿੰਘ ਸਾਹਿਬ, ਗੁਰੂ ਕੇ ਰਾਗੀ, ਕਥਾਵਾਚਕ, ਗੁਰੂ ਕੇ ਢਾਡੀ, ਗੁਰੂ ਕੇ ਕਵੀਸ਼ਰ ਇਹ ਹਾਜ਼ਰੀ ਭਰਨਗੇ। ਸਭ ਸੰਗਤ ਨੂੰ ਬੇਨਤੀ ਹੈ ਕਿ ਇਸ 100 ਸਾਲਾ ਸ਼ਤਾਬਦੀ ਦੇ ਵਿੱਚ ਆਪ ਜੀ ਤਨ ਮਨ ਧਨ ਦੇ ਨਾਲ ਹਾਜ਼ਰੀਆਂ ਭਰੋ, ਸੇਵਾ ਕਰਕੇ ਗੁਰੂ ਕੀਆਂ ਬਖਸ਼ਿਸ਼ਾਂ ਪ੍ਰਾਪਤ ਕਰੀਏ। ਸਮਾਪਤੀ ਤੋਂ ਪਹਿਲਾਂ ਜੋ ਸ਼ਬਦ ਹੈ ਉਸ ਦੀਆਂ 2 ਅੰਤਲੀਆਂ ਪੰਕਤੀਆਂ ਦਾ ਆਪਾਂ ਪਾਠ ਸਰਵਣ ਕਰਨਾ ਹੈ। ਮੇਰੀਆਂ ਭੁੱਲਾਂ ਬਖਸ਼ ਦੇਣੀਆਂ, ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਨੀ, ਮਹਾਰਾਜ ਆਪਣੇ ਬੱਚੇ ਤੋਂ ਸੇਵਾ ਲੈਣ। ਮੈਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜੋ ਮੁੱਖ ਗ੍ਰੰਥੀ ਨੇ, ਸ਼੍ਰੀ ਦਰਬਾਰ ਸਾਹਿਬ ਜਥੇਦਾਰ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ, ਉਹਨਾਂ ਦਾ ਧੰਨਵਾਦ ਕਰਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਪ੍ਰਬੰਧ ਦਾ ਧੰਨਵਾਦ ਕਰਨਾ, ਜਿਨ੍ਹਾਂ ਨੇ ਸਮਾਂ ਵੰਡ ਕਰਦਿਆਂ ਆਪ ਸੰਗਤ ਦੇ ਦਰਸ਼ਨ ਕਰਨ ਦਾ ਇਹ ਅੱਜ ਦਾ ਸਮਾਂ ਮੈਨੂੰ ਇਹ ਬਖਸ਼ਿਸ਼ ਕੀਤਾ। ਅਗਲੇ ਸਮੇਂ ਫਤਿਹ ਤੋਂ ਪਹਿਲਾਂ ਆਪਾਂ ਜੋ ਸ਼ਬਦ ਦੀਆਂ ਅੰਤਲੀਆਂ 2 ਤੁਕਾਂ ਹਨ ਉਹਨਾਂ ਦਾ ਪਾਠ ਸਰਵਣ ਕਰੀਏ।
ਮਹਾ ਗੰਭੀਰ ਪੱਤਰ ਪਤ ਡਲ ਪਾਤਲ ਨਾਨਕ ਸਰਬ ਜਵਾਇਆ, ਉਪਦੇਸ਼ ਗੁਰੂ ਮਾਮ ਪੁਨਹਿ ਨਾ ਗਰਭੰ, ਬੇਖ ਤਾਜ ਅੰਮ੍ਰਿਤ ਪੀ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।